ਸਾਹਿਬ ਜੀ ਸ੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਸਿਮਰੋ ਅੰਗਦ ਦੋਖ ਨਿਕੰ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕੇਰ ਪਾਲਾ ਜੀ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਹਜ਼ੂਰ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਓ ਸਾਰੀ ਸੰਗਤ ਸੁਰਤੀ ਇਕਾਗਰ ਕਰੋ ਬੜੇ ਹੀ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਸਤਿਗੁਰੂ ਜੀ ਦੇ ਦੋ ਸਾਹਿਬਜ਼ਾਦੇ ਅਤੇ ਗੁਰੂ ਜੀ ਦੇ ਮਾਤਾ ਜੀ ਸਤਿਕਾਰਯੋਗ ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਸਾਨੀ ਇਸ ਜਗਤ ਵਿੱਚ ਹੋਰ ਕੋਈ ਨਹੀਂ ਹੈਗਾ ਜੋ ਕਿ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਹਨ ਸਤਿਕਾਰਯੋਗ ਧੰਨ ਮਾਤਾ ਗੁਜਰੀ ਜੀ ਦਾ ਸ਼ਹੀਦੀ ਦੇਣਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਰੇ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਜੀ। ਅਸੀਂ ਪਰਿਵਾਰ ਇਕੱਠਾ ਬਹਿ ਕੇ ਗੁਰੂ ਕੀ ਗੱਲ ਨਹੀਂ ਸੁਣ ਸਕਦੇ ਜੀ। ਆਓ ਗੁਰਮੁਖੋ ਸੁਰਤੀ ਬਿਰਤੀ ਇਕਾਗਰ ਕਰੀਏ, ਕੁਝ ਸਮਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਬਤੀਤ ਕਰੀਏ, ਸਫਲਾ ਕਰੀਏ। ਸਾਹਿਬਜ਼ਾਦਿਆਂ ਨੂੰ ਦੇਣਾ ਅਸੀਂ ਦੇ ਨਹੀਂ ਸਕਦੇ ਕੁਝ ਵੀ, ਇਹ ਹੈ ਵੀ ਸਾਹਿਬਜ਼ਾਦਿਆਂ ਦੀ ਗੱਲ ਕਰਕੇ ਅਤੇ ਸੁਣ ਕੇ ਮਨ ਜ਼ਰੂਰ ਹੌਲਾ ਕਰ ਸਕਦੇ ਹਾਂ ਜੀ। ਮਨ ਬੈਰਾਗੀ ਹੋ ਜਾਂਦਾ ਹੈ, ਮਨ ਅਜੀਬ ਰਸ ਵਿੱਚ ਆ ਜਾਂਦਾ ਹੈ। ਆਪਾਂ ਮਨ ਹੌਲਾ ਹੀ ਕਰ ਸਕਦੇ ਹਾਂ ਜੀ, ਦੇ ਕੁਝ ਨਹੀਂ ਸਕਦੇ। 1704 ਅਤੇ ਅੱਜ 2016 ਜੀ, ਇੰਨਾ ਸਮਾਂ ਬਤੀਤ ਹੋ ਗਿਆ। ਉਦੋਂ ਵੀ 13 ਪੋਹ ਸੀ, ਅੱਜ ਵੀ 13 ਪੋਹ ਹੈ। ਉਸ ਦਿਨ ਵੀ 13 ਪੋਹ ਵਾਲਾ ਦਿਨ, ਜਿਨ੍ਹਾਂ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦਿਆਂ ਵੇਖਿਆ, ਉਹਨਾਂ ਦੇ ਮਨ ਬੈਰਾਗੀ ਹੋ ਗਏ। ਅੱਜ ਵੀ ਜੇ ਕੋਈ ਸੁਰਤ ਨਾਲ ਇਹ ਪ੍ਰਸੰਗ ਸੁਣੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਦਾਤ ਮੰਗੇ, ਸਤਿਗੁਰੂ ਸਾਨੂੰ ਉਸ ਸਮੇਂ ਵਿੱਚ ਲੈ ਜਾਓ, ਅਸੀਂ ਇੱਕ ਵਾਰ ਝਾਤੀ ਮਾਰ ਕੇ ਤੇਰੀ ਮਾਤਾ ਮਹਾਰਾਜ ਤੁਹਾਡੇ ਮਾਤਾ ਜੀ ਅਤੇ ਤੁਹਾਡੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰ ਸਕੀਏ, ਸਾਡੇ 'ਤੇ ਐਸੀ ਮਿਹਰ ਕਰ ਦਿਓ ਜੀ। ਆਓ ਸਾਧ ਸੰਗਤ, ਸਵੇਰ ਦੇ ਆਪਾਂ ਕਈ ਕੰਮ ਕੀਤੇ ਜੀ, ਪਰ ਮੈਂ ਬੇਨਤੀ ਕਰਾਂ ਅੱਜ ਦੀ ਜਿਹੜੀ ਦੁਪਹਿਰ ਬਤੀਤ ਹੋਈ ਹੈ, ਇਸ ਦੁਪਹਿਰ ਵਿੱਚ ਗੁਰੂ ਕੇ ਸਾਹਿਬਜ਼ਾਦੇ ਅਤੇ ਗੁਰੂ ਕੇ ਮਾਤਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀਗਾ ਜੀ। ਸਵੇਰ ਦੇ ਬਹੁਤ ਆਪਾਂ ਕੰਮ ਕੀਤੇ ਨੇ, ਹੁਣ ਕੁਝ ਸਮਾਂ ਸੁਰਤੀ ਨੂੰ ਇਕਾਗਰ ਕਰੀਏ। ਸਾਰੀ ਸੰਗਤ ਜੋੜੋ ਦੋਵੇਂ ਹੱਥ ਅਤੇ ਪ੍ਰੇਮ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 11 ਪੋਹ, 10 ਪੋਹ, 11 ਪੋਹ ਅਤੇ 12 ਪੋਹ, ਪਿਛਲੇ 3 ਦਿਨ ਜਿਹੜੇ ਬਤੀਤ ਹੋਏ ਉਹ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਰਹਿ ਕੇ ਬਤੀਤ ਕੀਤੇ। ਕੱਲ੍ਹ ਆਪ ਜੀ ਨੇ ਸੁਣਿਆ, ਕੱਲ੍ਹ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੇ ਸੂਬੇ ਨੂੰ ਇਹ ਗੱਲ ਕਹੀ ਸੀ, ਸੂਬਿਆ ਸਾਰੀਆਂ ਗੱਲਾਂ ਮੰਨ ਲਾਂਗੇ, ਇੱਕ ਵਾਰ ਇਹ ਗੱਲ ਲਿਖ ਕੇ ਦੇ ਦੇ ਵੀ ਤੁਹਾਨੂੰ ਮੌਤ ਕਦੀ ਨਹੀਂ ਆਏਗੀ ਜੀ। ਸੂਬਾ ਹੈਰਾਨ ਹੋ ਗਿਆ, ਕਹਿਣ ਲੱਗਾ ਮੌਤ ਤਾਂ ਆਏਗੀ। ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ, 50 ਸਾਲ ਤੁਹਾਡੇ ਅਧੀਨ ਰਹਿਣ ਦੇ ਜੀਣ ਤੋਂ ਚੰਗਾ 5 ਸਾਲਾਂ ਦੀ ਮੌਤ ਵਿੱਚ ਅਸੀਂ ਸ਼ਹੀਦ ਹੋ ਜਾਈਏ। ਕਹਿਣ ਲੱਗੇ 50 ਸਾਲ ਤੁਹਾਡੇ ਅਧੀਨ ਰਹਿਣ ਤੋਂ ਚੰਗਾ 5 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਜਾਈਏ। ਔਰ ਜੋ ਬੋਲ ਬੋਲੇ, ਆਖਿਆ ਸੀ ਬੱਚਿਓ ਤੁਹਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ, ਸਾਹਿਬਜ਼ਾਦਿਆਂ ਆਖਿਆ ਸੀ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਜੇ ਤੁਸੀਂ ਸੱਚ ਨੂੰ ਮਿਟਾਓਗੇ, ਵੇਖ ਲਿਓ ਇੱਕ ਦਿਨ ਤੁਸੀਂ ਆਪ ਹੀ ਜਹਾਨ ਵਿੱਚੋਂ ਮਿਟ ਜਾਣਾ ਹੈ। ਡਰਤਾ ਨਹੀਂ ਅਕਾਲ ਕਿਸੀ ਸ਼ਹਿਨਸ਼ਾਹ ਕੀ ਸ਼ਾਨ ਸੇ, ਉਹ ਵਾਹਿਗੁਰੂ ਅਕਾਲ ਪੁਰਖ ਕਿਸੇ ਸ਼ਹਿਨਸ਼ਾਹ ਦੀ ਸ਼ਾਨ ਤੋਂ ਡਰਦਾ ਨਹੀਂ ਹੈ। ਫਤਵਾ ਲਿਖ ਦਿੱਤਾ ਗਿਆ, ਇਹਨਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ। ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, 80 ਸਾਲ ਦੀ ਮਾਂ ਬਜ਼ੁਰਗ ਬੁਰਜ ਵਿੱਚ ਉਡੀਕ ਰਹੀ ਹੈ, ਅੱਜ ਪਤਾ ਨਹੀਂ ਸਾਹਿਬਜ਼ਾਦਿਆਂ ਨੇ ਕਿਹੜਾ ਸੰਦੇਸ਼ਾ ਲੈ ਕੇ ਆਉਣਾ। ਬਾਬਾ ਫਤਿਹ ਸਿੰਘ ਹੋਣੀ ਜਾ ਕੇ ਮਾਤਾ ਗੁਜਰੀ ਜੀ ਦੇ ਨਾਲ ਚੰਬੜ ਹੀ ਗਏ ਜੀ। ਆਖਿਆ ਸੀ ਮਾਂ ਅੱਜ ਰੱਜ ਕੇ ਪਿਆਰ ਕਰ ਲੈ, ਕਿਉਂ ਕੱਲ੍ਹ ਨੂੰ ਅਸੀਂ ਪਰਤ ਕੇ ਵਾਪਸ ਕੋਈ ਨਹੀਂ ਆਉਣਾ ਜੀ, ਕੱਲ੍ਹ ਨੂੰ ਇਸ ਸਮੇਂ 'ਤੇ ਦਾਦੇ ਦੀ ਗੋਦ ਵਿੱਚ ਬੈਠੇ ਹੋਵਾਂਗੇ। ਤੁਸੀਂ ਰੋਜ਼ ਸਾਨੂੰ ਦਾਦਾ ਜੀ ਦੀਆਂ ਗੱਲਾਂ ਸੁਣਾਉਂਦੇ ਸੀ। ਨਾਲ ਹੀ ਬਾਬਾ ਜ਼ੋਰਾਵਰ ਸਿੰਘ ਜੀ ਨੇ ਆਖਿਆ, ਮਾਂ ਕੱਲ੍ਹ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ। ਮੈਂ ਇੱਕ ਮਿੰਟ ਇੱਥੇ ਖਲੋਵਾਂਗਾ ਗੁਰਮੁਖੋ। ਦਾਦੀ ਪਿਆਰ ਕਰਦੀ ਹੋਵੇ ਪੋਤਰਿਆਂ ਨਾਲ ਅਥਾਹ, ਸਾਹਮਣੇ ਪੁੱਤ ਨਾ ਹੋਵੇ, ਪਰਿਵਾਰ ਦਾ ਕੋਈ ਜੀ ਨਾ ਹੋਵੇ, ਇਕੱਲੇ ਦੋ ਪੋਤਰੇ ਹੋਣ, ਉਹ ਵੀ ਜਦੋਂ ਆ ਕੇ ਕਹਿਣ ਦਾਦੀ ਮਾਂ ਕੱਲ੍ਹ ਸਾਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏਗਾ, ਆਮ ਹਿਰਦਾ ਵੇਖੋ ਦਾਦੀ ਦੇ ਹਿਰਦੇ ਤੇ ਕੀ ਬੀਤਿਆ ਹੋਏਗਾ ਜੀ, ਵੀ ਇਹ ਦੋ ਨੇ, ਕੱਲ ਨੂੰ ਇਹਨਾਂ ਨੇ ਵੀ ਨਹੀਂ ਹੋਣਾ। ਗੁਰਮੁਖੋ, ਦਾਦੀ ਮਾਂ ਨੇ ਰੱਜ ਕੇ ਪਿਆਰ ਕੀਤਾ ਤੇ ਮੈਂ ਕੱਲ ਦੇ ਪ੍ਰਸੰਗ ਵਿੱਚ ਬੇਨਤੀ ਕੀਤੀ ਸੀਗੀ, ਉਹ ਜਿਹੜਾ ਕੁਦਰਤੀ ਦਾਦੀ ਮਾਂ ਦੇ ਕੋਲ ਧੰਨ ਮਾਤਾ ਗੁਜਰੀ ਜੀ ਦੇ ਕੋਲ ਝੋਲਾ ਸੀ, ਉਸ ਝੋਲੇ ਵਿੱਚ ਸਾਹਿਬਜ਼ਾਦਿਆਂ ਦੇ ਜੋੜੇ ਸੀਗੇ। ਅੱਜ ਜੋੜੇ ਬਾਹਰ ਕੱਢ ਕੇ ਰੱਖੇ, ਦਾਦੀ ਮਾਂ ਨੇ ਪੂਰਾ ਪੂਰਾ ਫੁਰਨਾ ਬਣਾਇਆ ਵੀ ਕੱਲ ਨੂੰ ਮੈਂ ਆਪਣੇ ਬੱਚਿਆਂ ਨੂੰ ਲਾੜਾ ਬਣਾ ਕੇ ਤੋਰਨਾ ਹੈ ਜੀ। ਆਹ ਕੰਮ ਬੜਾ ਵਿਲੱਖਣ ਕੀਤਾ ਮਾਤਾ ਗੁਜਰੀ ਜੀ ਨੇ। ਠੀਕ ਹੈ, ਹੋ ਸਕਦਾ ਪਹਿਲਾਂ ਵੀ ਮਾਵਾਂ ਨੇ ਪੁੱਤ ਤੋਰੇ ਹੋਣ ਜੀ, ਪਰ ਪਹਿਲਾਂ ਦਾਦੀ ਨੇ ਪੋਤਰੇ ਨਹੀਂ ਤੋਰੇ ਜੀ ਕਦੀ ਜੀ। ਤੇ ਉਹ ਵੀ ਇਸ ਤਰ੍ਹਾਂ, ਪੋਤਰੇ ਵੀ ਛੋਟੀ ਉਮਰ ਦੇ ਹੋਣ ਤੇ ਉਹਨਾਂ ਛੋਟੀ ਉਮਰ ਦੇ ਪੋਤਰਿਆਂ ਨੂੰ ਲਾੜਾ ਬਣਾ ਕੇ ਦਾਦੀ ਨੇ ਤੋਰਿਆ ਜੀ। ਆਓ ਸਾਡੇ ਮਨਾਂ ਦੀਆਂ ਭਾਵਨਾਵਾਂ ਠੀਕ ਹੋ ਜਾਣ। ਰਾਤ ਦਾ ਸਮਾਂ, ਮਾਤਾ ਗੁਜਰੀ ਜੀ ਦੋਵਾਂ ਸਾਹਿਬਜ਼ਾਦਿਆਂ ਨੂੰ ਆਪਣੇ ਗੋਡਿਆਂ ਨਾਲ ਲਾ ਕੇ ਥਾਪੜਨ ਦਏ ਜੀ, ਮਨ ਵਿੱਚ ਸ਼ਗਨ ਮਨਾਉਣ ਦਏ ਜੀ। ਉਹ ਪੰਕਤੀਆਂ ਜਿਹੜੀਆਂ ਕੱਲ੍ਹ ਦੁਹਰਾਈਆਂ, ਸਾਰੇ ਦੁਹਰਾਈਏ, ਫਿਰ ਆਪਾਂ ਅਗਲੇ ਅੱਜ 13 ਪੋਹ ਵਾਲੇ ਦਿਨ ਜੋ ਜੋ ਹੋਇਆ ਉਹ ਪ੍ਰਸੰਗ ਆਪਾਂ ਸਰਵਣ ਕਰਨਾ। ਸਾਰੀ ਸੰਗਤ ਜੋੜੋ ਹੱਥ, ਪ੍ਰੇਮ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਮਾਤਾ ਗੁਜਰੀ ਜੀ। ਠੰਡੇ ਬੁਰਜ ਚ ਬੈਠੀ ਮਾਤਾ ਸਗਨ ਕਰੇ, ਮਾਤਾ ਜੋਰਾਵਾਰ ਫਤਿਹ ਸਿੰਘ ਕੋੜੀ ਚੜੇ। ਠੰਡੇ ਬੁਰਜ ਚ ਬੈਠੀ ਮਾਤਾ
ਸਗਨ ਕਰੇ,
ਮਾਤਾ
ਸਗਨ ਕਰੇ,
ਜੋਰਾਵਾਰ ਫਤਿਹ ਸਿੰਘ
ਕੋੜੀ ਚੜੇ।
ਸੁਰਤ ਫਿਰ ਬੇਨਤੀ, ਜਿੰਨਾ ਚਿਰ ਤੱਕ ਸੁਰਤ ਠੰਡੇ ਬੁਰਜ ਵਿੱਚ ਨਹੀਂ ਪਹੁੰਚੇਗੀ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਬੋਲਿਆ ਜਾ ਰਿਹਾ ਜੀ। ਸੁਰਤ ਠੰਡੇ ਬੁਰਜ ਵਿੱਚ ਲੈ ਕੇ ਜਾਓ। ਰਾਤ ਮਾਂ ਨੇ ਰੱਜ ਕੇ ਪਿਆਰ ਕੀਤਾ ਜੀ, ਜਿਹੜੀ ਰਾਤ ਬਤੀਤ ਹੋ ਗਈ ਜੀ, ਉਸ ਰਾਤ ਰੱਜ ਕੇ ਪਿਆਰ ਕੀਤਾ ਤੇ ਮਨ ਵਿੱਚ ਵਿਚਾਰਾਂ ਕੀਤੀਆਂ, ਕੱਲ੍ਹ ਨੂੰ ਇਹਨਾਂ ਨੂੰ ਮੈਂ ਲਾੜੇ ਬਣਾ ਕੇ ਤੋਰਨਾ ਜੀ। ਆਓ ਨੇਤਰਾਂ ਦੇ ਸਾਹਮਣੇ ਠੰਡਾ ਬੁਰਜ ਲੈ ਕੇ ਆਓ। ਮੈਂ ਪਹਿਲਾਂ ਬੇਨਤੀ ਕੀਤੀ, ਜੇ ਸੁਰਤ ਕਰਕੇ ਕੋਈ ਉੱਥੇ ਪਹੁੰਚੇਗਾ ਫਿਰ ਉਹਨੂੰ ਪਤਾ ਲੱਗਣਾ 12 ਪੋਹ ਤੇ 13 ਪੋਹ ਨੂੰ ਕੀ ਵਰਤਿਆ ਜੀ। ਠੰਡੇ ਬੁਰਜ ਚ ਬੈਠੀ ਮਾਤਾ
ਸਗਨ ਕਰੇ,
ਮਾਤਾ ਸਗਨ ਕਰੇ, ਜੋਰਾਵਾਰ ਫਤਿਹ ਸਿੰਘ ਕੋੜੀ
ਚੜੇ।
ਠੰਡੇ ਬੁਰਜ ਚ ਬੈਠੀ ਮਾਤਾ
ਸਗਨ ਕਰੇ,
ਮਾਤਾ
ਸਗਨ ਕਰੇ,
ਜੋਰਾਵਾਰ ਫਤਿਹ ਸਿੰਘ
ਕੋੜੀ ਚੜੇ।
ਅੱਜ ਮਾਤਾ ਜੀ ਨੇ ਰਾਤ ਆਪ ਆਰਾਮ ਨਹੀਂ ਕੀਤਾ ਜੀ। ਤੁਸੀਂ ਇੱਕ ਗੱਲ ਸੋਚੋ, ਦਾਦੀ ਕੋਲ ਦੋ ਪੋਤਰੇ ਨੇ ਜੀ, ਤੇ ਦਾਦੀ ਨੂੰ ਪਤਾ ਇਹਨਾਂ ਨੇ ਕੱਲ ਨੂੰ ਨੀਹਾਂ ਵਿੱਚ ਚਿਣੇ ਜਾਣਾ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਣਾ, ਤੇ ਉਹੋ ਹੀ ਪੋਤਰੇ ਗੋਦ ਵਿੱਚ ਹੋਣ, ਤੇ ਇੱਕ ਗੱਲ ਸੋਚੋ ਵੀ ਦਾਦੀ ਨੂੰ ਨੀਂਦ ਕਿਵੇਂ ਆ ਸਕਦੀ ਹੈ ਜੀ, ਔਰ ਉੱਤੋਂ ਇੰਨੀ ਠੰਡ ਹੋਵੇ ਜੀ। ਅੱਜ ਮਾਤਾ ਨੇ ਰਾਤ ਆਰਾਮ ਕੋਈ ਨਹੀਂ ਕੀਤਾ, ਰੱਜ ਰੱਜ ਕੇ ਪਿਆਰ ਕੀਤਾ, ਮਨ ਵਿੱਚ ਫੁਰਨਾ ਸੀ ਅੱਜ ਮੇਰੀ ਗੋਦ ਵਿੱਚ ਨੇ, ਕੱਲ ਨੂੰ ਦਾਦੇ ਦੀ ਗੋਦ ਵਿੱਚ ਚਲੇ ਜਾਣਾ ਜੀ। ਨਾਲੇ ਆਪਣੇ ਸਰੀਰ ਛੱਡਣ ਦੀਆਂ ਵੀ ਤਿਆਰੀਆਂ ਮਾਤਾ ਗੁਜਰੀ ਜੀ ਕਰਨ ਦਏ ਜੀ। ਅੱਜ ਅੰਮ੍ਰਿਤ ਵੇਲਾ 'ਚ ਹੋਇਆ, ਮਾਂ ਨੇ ਸਾਹਿਬਜ਼ਾਦਿਆਂ ਨੂੰ ਉਠਾਇਆ, ਤੇ ਜੇ ਸੁਰਤ ਕਰਕੇ ਵੇਖੋ ਇੱਕ ਗੱਲ ਦੀ ਵਿਚਾਰ ਕਰੋ, ਮਾਂ ਨੇ ਸੋਚਿਆ ਹੋਏਗਾ ਅੱਜ ਸੁੱਤਿਆਂ ਨੂੰ ਉਠਾ ਰਹੀ ਆ, ਕੱਲ ਨੂੰ ਇਹਨਾਂ ਦੇ ਸਰੀਰਾਂ ਨੇ ਨਹੀਂ ਹੋਣਾ ਤੇ ਉਠਾਵਾਂਗੀ ਕਿਹਨਾਂ ਨੂੰ ਮੈਂ, ਕੱਲ ਨੂੰ ਤੇ ਸਰੀਰ ਹੀ ਨਹੀਂ ਗਏ ਹੋਣੇ ਜੀ। ਗੁਰਮੁਖੋ, ਸਾਹਿਬਜ਼ਾਦਿਆਂ ਨੂੰ ਉਠਾਇਆ, ਪੁੱਤਰ ਅੰਮ੍ਰਿਤ ਵੇਲਾ ਹੋ ਗਿਆ, ਅੱਜ ਭਾਗਾਂ ਵਾਲਾ ਦਿਨ ਚੜਿਆ ਜੀ। ਅੰਮ੍ਰਿਤ ਵੇਲੇ ਆਪ ਪਾਠ ਸੁਣਾਇਆ ਮਾਤਾ ਜੀ ਨੇ ਜੀ, ਕੁਝ ਪੰਕਤੀਆਂ ਮਾਤਾ ਜੀ ਨੇ ਦੁਬਾਰਾ ਸੁਣਾਈਆਂ, ਜਾਣ ਜਾਣ ਕੇ ਦੁਬਾਰਾ ਪੰਕਤੀਆਂ ਸੁਣਾਈਆਂ ਵੀ ਸਾਹਿਬਜ਼ਾਦਿਆਂ ਦੇ ਮਨ ਵਿੱਚ ਉਹ ਪੰਕਤੀਆਂ ਦ੍ਰਿੜ ਹੋ ਜਾਣ ਜੀ। ਆਪ ਗੁਰਬਾਣੀ ਦਾ ਪਾਠ ਸੁਣਾਇਆ ਤੇ ਅੱਜ ਬਸ ਦਿਨ ਚੜ੍ਹਦਿਆਂ ਹੀ ਵਿਆਹ ਦੇ ਸਗਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਜੀ, ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਜੋਗੀ ਅੱਲਾ ਯਾਰ ਖਾਂ ਲਿਖਦਾ, ਜਾਨੇ ਸੇ ਪਹਿਲੇ ਆਓ ਮੁੱਖ ਤੋਂ ਦੁਲਾ ਲੂੰ, ਕੇਸੋਂ ਕੋ ਕੰਘੀ ਕਰੂੰ ਦਸਤਾਰ ਸਜਾ ਤੋ ਲੂੰ, ਬੇਟਾ ਪਿਆਰੇ ਸੇ ਸਰੋਂ ਪਰ ਕਲਗੀ ਸਜਾ ਤੋ ਦੂੰ, ਬੇਟਾ ਮਰਨੇ ਸੇ ਪਹਿਲੇ ਤੁਮੇ ਦੁਲਹਾ ਤੋਂ ਬਣਾ ਲੂੰ। ਤੇ ਮੈਂ ਕੱਲ ਵੀ ਇਹ ਬੇਨਤੀ ਕੀਤੀ, ਹੁਣੇ ਬੇਨਤੀ ਕਰਕੇ ਹਟਿਆ ਗੁਰਮੁਖੋ, ਮਾਤਾ ਗੁਜਰੀ ਜੀ ਨੇ ਰਿਕਾਰਡ ਕਾਇਮ ਕੀਤਾ ਆਪਣੇ ਪੋਤਰਿਆਂ ਨੂੰ ਮਰਨ ਤੋਂ ਪਹਿਲਾਂ ਲਾੜਾ ਬਣਾ ਕੇ ਜੀ, ਸ਼ਹੀਦ ਹੋਣ ਤੋਂ ਪਹਿਲਾਂ ਲਾੜੇ ਬਣਾ ਕੇ ਸਾਰੀ ਵਿਆਹ ਵਾਲੀ ਤਿਆਰੀ ਕਰਕੇ ਆਹ ਰਿਕਾਰਡ ਮਾਤਾ ਗੁਜਰੀ ਜੀ ਨੇ ਕਾਇਮ ਕੀਤਾ ਜੀ। ਸਮਾਂ ਆਇਆ, ਰੋਜ਼ ਦੀ ਤਰ੍ਹਾਂ ਸਿਪਾਹੀ ਆ ਗਏ, ਸਰਹੰਦ ਦੇ ਵਿੱਚ ਲੋਕ ਇਕੱਠੇ ਹੋਏ ਜੀ। ਸਰਹੰਦ ਨੂੰ ਲੋਕ ਗੁਰੂ ਮਾਰੀ ਸਰਹੰਦ ਕਹਿਣ ਲੱਗ ਪਏ। ਲੋਕ ਇਕੱਠੇ ਹੋ ਗਏ, ਅੱਜ ਗੁਰੂ ਕੇ ਲਾਲਾ ਨੂੰ ਬਾਹਰ ਸਾਰਿਆਂ ਦੇ ਸਾਹਮਣੇ ਨੀਹਾਂ ਵਿੱਚ ਚਿਣਿਆ ਜਾਏਗਾ। ਸਿਪਾਹੀ ਆ ਗਏ ਲੈਣ ਵਾਸਤੇ, ਵਜ਼ੀਰ ਖਾਂ ਆ ਕੇ ਬਾਹਰ ਖਲੋ ਗਿਆ, ਦੁਸ਼ਟ ਝੂਠਾ ਆਨੰਦ ਵੀ ਆ ਕੇ ਬਾਹਰ ਖਲੋ ਗਿਆ, ਸਾਰੇ ਬਾਹਰ ਆ ਕੇ ਖਲੋ ਗਏ, ਸਰਹੰਦ ਦੇ ਲੋਕ ਤੱਕ ਬਾਹਰ ਆ ਕੇ ਖਲੋ ਗਏ। ਮੋਤੀ ਰਾਮ ਮਹਿਰਾ ਬੁਰਜ ਦੇ ਥੱਲੇ ਆ ਕੇ ਖਲੋਤਾ ਜੀ। ਉਹ ਮਨ ਵਿੱਚ ਵਿਚਾਰ ਕਰਦਾ, ਮੈਂ ਜਾ ਕੇ ਕਿਵੇਂ ਦਰਸ਼ਨ ਕਰਾਂਗਾ। ਉਧਰੋਂ ਨਾਲ ਦੀ ਪਾਸੇ ਸਿਪਾਹੀ ਉੱਤੇ ਪਹੁੰਚੇ ਤੇ ਸਾਹਿਬਜ਼ਾਦਿਆਂ ਨੇ ਅਖੀਰੀ ਵਾਰ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਜੀ। ਬੜਾ ਸਾਂਭ ਸਾਂਭ ਕੇ ਰੱਖਿਆ ਸੀ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਜੀ, ਬਹੁਤੇ ਹੀ ਪਿਆਰ ਨਾਲ ਰੱਖਿਆ, ਪਰ ਅਖੀਰੀ ਵਾਰ ਮਾਤਾ ਦੇ ਚਰਨਾਂ ਨੂੰ ਹੱਥ ਲਾਇਆ, ਮਾਂ ਬਸ ਅੱਜ ਦੀ ਪ੍ਰੀਖਿਆ ਰਹਿ ਗਈ ਹੈ, ਅੱਜ ਦੀ ਪ੍ਰੀਖਿਆ ਪਾਸ ਹੋ ਗਏ, ਸਫਲ ਹੋ ਗਏ ਤੇ ਪਰਤ ਕੇ ਦਾਦੇ ਦੀ ਗੋਦ ਵਿੱਚ ਆਪਾਂ ਮਿਲਣਾ ਜੀ। ਮਾਤਾ ਨੇ ਸਿੱਖਿਆ ਹੀ ਇਸ ਤਰ੍ਹਾਂ ਦੀ ਦਿੱਤੀ ਸੀਗੀ ਜੀ। ਮਾਂ ਨੂੰ ਫਤਿਹ ਬੁਲਾਈ, ਧੰਨ ਮਾਤਾ ਗੁਜਰੀ ਜੀ ਨੇ ਆਪਣੇ ਦੋਵਾਂ ਸਾਹਿਬਜ਼ਾਦਿਆਂ ਨੂੰ ਫਿਰ ਧਿਆਨ ਨਾਲ ਤੇ ਪਿਆਰ ਨਾਲ ਵੇਖਿਆ ਜੀ, ਬਹੁਤੇ ਹੀ ਪਿਆਰ ਨਾਲ ਵੇਖਿਆ ਤੇ ਸਿਰ ਤੇ ਹੱਥ ਰੱਖੇ ਜੀ ਸਾਹਿਬਜ਼ਾਦਿਆਂ ਦੇ ਤੇ ਤੋਰਨ ਲੱਗੇ ਜੀ। ਤੇ ਉਹੋ ਹੀ ਬੋਲ ਫਿਰ ਦੁਹਲਾਈਏ, ਬਸ ਉਹ ਲਾੜੇ ਬਣਾਏ ਨੇ ਤੇ ਆਪਣੇ ਨਿੱਕੇ ਨਿੱਕੇ ਲਾੜਿਆਂ ਨੂੰ ਮਾਤਾ ਵੇਖਣ ਦਈ ਹੈ ਜੀ। ਤੇ ਮਨ ਵਿੱਚ ਫੁਰਨਾ ਵੀ ਮੈਂ ਇਹਨਾਂ ਦੇ ਨਾਲ ਨਹੀਂ ਜਾ ਸਕਦੀ, ਬਸ ਆਪਣੇ ਤੋਂ ਜੁਦਾ ਵੀ ਕਰਨਾ ਚਾਹੁੰਦੇ ਨੇ, ਪਰ ਇਹ ਵੀ ਸੋਚਣ ਦੇ ਵੀ ਜੇ ਜੁਦਾ ਹੋ ਗਏ ਤੇ ਪਰਤ ਕਰਕੇ ਸਰੀਰ ਕਰਕੇ ਸਾਡਾ ਮੇਲਾ ਕੋਈ ਨਹੀਂ ਆਉਣਾ ਜੀ। ਬਸ ਮਾਤਾ ਨੇ ਬਹੁਤਾ ਹੀ ਪਿਆਰ ਕੀਤਾ ਜਿਵੇਂ ਗੁਰਮੁਖੋ, ਇੱਕ ਗੱਲ ਚੇਤਾ ਰੱਖੋ, ਜ਼ਿੰਦਗੀ ਵਿੱਚ ਬਹੁਤ ਸਾਰੇ ਬੰਦੇ ਸਾਨੂੰ ਮਿਲਦੇ ਅਤੇ ਬਹੁਤ ਸਾਰੇ ਵਿਛੜ ਜਾਂਦੇ ਜੀ, ਪਰ ਕੁਝ ਸਮੇਂ ਐਸੇ ਹੁੰਦੇ ਜਦੋਂ ਵਿਛੜੇ ਹੋਏ ਮਨੁੱਖਾਂ ਦੀ ਸਾਨੂੰ ਯਾਦ ਆਉਂਦੀ ਜੀ। ਅੱਜ ਮਾਤਾ ਜੀ ਨੂੰ ਮਾਤਾ ਜੀਤੋ ਜੀ ਦੀ ਯਾਦ ਆਈ ਜੀ। ਆਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ, ਜੀਤੋ ਰਾਣੀ ਜੇ ਤੂੰ ਮੇਰੀ ਆਵਾਜ਼ ਸੁਣਦੀ ਹੋਵੇਂ, ਵੇਖ ਤੇਰੇ ਦੋਵੇਂ ਪੁੱਤਰ ਦੁੱਲੇ ਬਣ ਕੇ ਮੌਤ ਨੂੰ ਵਿਆਹੁਣ ਚੱਲੇ ਨੇ। ਜੇ ਵਾਹਿਗੁਰੂ ਦੇ ਘਰ ਵਿੱਚ ਬੈਠੀ ਦੀ ਆਵਾਜ਼ ਸੁਣਦੀ ਤੇ ਮਿੰਟ ਉਧਾਰੇ ਲੈ ਕੇ ਆ ਜਾ ਤੇ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਤੂੰ ਵੀ ਦੇ ਜਾ ਜੀ। ਮਾਤਾ ਜੀ ਨੇ ਮੂੰਡ ਪਲੋਸੇ ਸਾਹਿਬਜ਼ਾਦਿਆਂ ਦੇ, ਬੜੇ ਧਿਆਨ ਨਾਲ ਚਿਹਰੇ ਵੇਖੇ ਤੇ ਜੀ ਨਹੀਂ ਕਰਦਾ ਵੀ ਮੈਂ ਸਾਹਿਬਜ਼ਾਦਿਆਂ ਨੂੰ ਆਪਣੇ ਤਨ ਤੋਂ ਵੱਖਰਾ ਕਰਦਿਆਂ। ਮਨ ਵਿੱਚ ਬਾਰ ਬਾਰ ਫੁਰਨਾ, ਮੈਂ ਆਪਣੇ ਪਿਆਰੇ ਲਾਡਲੇ ਲਾਲ ਦੇ ਲਾਲਾ ਨੂੰ ਕਿਵੇਂ ਜੁਦਾ ਕਰਦਿਆਂ ਜੀ। ਜੇ ਕਿਤੇ ਗੋਬਿੰਦ ਸਿੰਘ ਮੇਰੇ ਪੁੱਤਰ ਦਾ ਮੇਰੇ ਨਾਲ ਮਿਲਾਪ ਹੋਇਆ ਤੇ ਕੀ ਦੱਸਾਂਗੀ ਜੀ, ਪਰ ਸ਼ਗਨ ਕਰਕੇ ਤੋਰਨ ਦਈ ਜੀ। ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ,
ਮਾਤਾ ਸ਼ਗਨ ਕਰੇ,
ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਠੰਡੇ ਬੁਰਜ ਚ ਬੈਠੀ ਮਾਤਾ
ਸ਼ਗਨ ਕਰੇ,
ਮਾਤਾ
ਸ਼ਗਨ ਕਰੇ,
ਜੋਰਾਵਰ ਫਤਿਹ ਸਿੰਘ ਕੋੜੀ ਚੜੇ। ਨਾਲੇ ਮਾਤਾ ਜੀ ਨੇ ਕੀ ਕੀਤਾ ਜੀ, ਨਿੱਕੀਆਂ ਨਿੱਕੀਆਂ ਕਲਗੀਆਂ ਸਜਾਈਆਂ, ਗਾਤਰੇ ਸ੍ਰੀ ਸਾਹਿਬਾਂ ਸਜਾਈਆਂ ਜੀ, ਤੇ ਤੋਰਨ ਲੱਗੇ ਤੇ ਦੱਸਦੇ ਵੀ ਮੋਤੀ ਰਾਮ ਮਹਿਰਾ ਲਾਗੇ ਪਿਆ ਵੈਰਾਗ ਕਰਦਾ ਥੱਲੇ ਖਲੋਤਾ ਜੀ। ਜੰਝ ਤੁਰਨ ਲੱਗੀ ਤੇ ਮੋਤੀ ਰਾਮ ਮਹਿਰਾ ਜੀ ਵੈਰਾਗ ਕਰਨ ਦੇ ਜੀ। ਮੋਤੀ ਰਾਮ ਪਿਆ ਰੋਵੇ ਤੇਲ ਹੰਝੂਆਂ ਦਾ ਚੋਵੇ। ਮੋਤੀ ਰਾਮ ਮਹਿਰਾ ਜੀ ਆਪਣਾ ਵੱਖਰਾ ਵੈਰਾਗ ਕਰਨ ਦੇ ਦੱਸਣ ਦੇ ਅੱਜ ਤੇ ਉਹਨਾਂ ਬੰਦਿਆਂ ਦੇ ਵੀ ਮਨ ਪਸੀਜ ਗਏ ਮਾਤਾ ਗੁਜਰੀ ਜੀ ਨੂੰ ਵੇਖ ਕੇ ਕਿਵੇਂ ਮਾਤਾ ਨੇ ਆਪਣੇ ਲਾਲਾਂ ਨੂੰ ਆਪਣੇ ਧਨ ਤੋਂ ਵੱਖਰਿਆ ਕੀਤਾ ਜੀ। ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਉੱਤਰ ਗਏ ਬੁਰਜ ਚੋਂ ਤੇ ਢਾਡੀ ਸੋਹਣ ਸਿੰਘ ਸੀਤਲ ਇੱਥੇ ਇੱਕ ਗੱਲ ਲਿਖਦੇ, ਉਹ ਕਹਿੰਦੇ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ। ਮਾਂ ਦੇ ਚਰਨਾਂ ਨੂੰ ਹੱਥ ਲਾਇਆ ਦੋਵੇਂ ਲਾਡਲੇ ਤੁਰੇ ਜੀ। ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ ਬਾਬਾ ਫਤਿਹ ਸਿੰਘ ਜੀ। ਉਹ ਵਾਪਸ ਦਰਵਾਜ਼ੇ ਚੋਂ ਪਰਤ ਕੇ ਆ ਕੇ ਬੋਲੇ ਜੀ। ਸਿਪਾਹੀਆਂ ਸੋਚਿਆ ਅਰੇ ਬੱਚਾ ਮੌਤ ਤੋਂ ਡਰ ਗਿਆ, ਪਰ ਉਹਨਾਂ ਗੱਲ ਸੁਣ ਕੇ ਹੈਰਾਨ ਹੋ ਗਏ। ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਚਾਅ ਨਾਲ ਸੱਚਖੰਡ ਵਿੱਚ ਜਾ ਕੇ। ਮਾਂ ਆਪਾਂ ਸੱਚਖੰਡ ਵਿੱਚ ਜਾ ਕੇ ਤੁਹਾਨੂੰ ਉਡੀਕਾਂਗੇ, ਕਿਉਂ ਤੁਸੀਂ ਸਾਨੂੰ ਕੋਲ ਰੱਖਿਆ, ਇਹ ਨਾ ਹੋਵੇ ਮੌਤ ਸਾਡਾ ਵਿਛੋੜਾ ਪਾ ਦੇ ਜੀ। ਮਾਂ ਉਡੀਕਾਂਗੇ ਅਸੀਂ ਚਾਅ ਨਾਲ ਸੱਚਖੰਡ ਵਿੱਚ ਜਾ ਕੇ, ਪਰ ਨਾ ਤੁਸਾਂ ਆਉਣਾ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ, ਅਸੀਂ ਔਂਸੀਆਂ ਪਾ ਕੇ, ਔਂਸੀਆਂ ਹੁੰਦੀਆਂ ਆਪ ਲਾਈਨਾਂ ਵਾਹੁਣੀਆਂ ਤੇ ਆਪ ਮਿਟਾ ਦੇਣੀਆਂ ਜੀ, ਆਪਾਂ ਉੱਥੇ ਖੇਡਾਂ ਕਰਦੇ ਹੀ ਨਾ ਥੱਕ ਜਾਈਏ, ਤੁਹਾਡੀ ਗੋਦ ਤੋਂ ਬਗੈਰ ਤੇ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ ਜੀ। ਥੱਕ ਨਾ ਜਾਈਏ ਅੰਮੀਏ, ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ, ਤੁਸੀਂ ਛੇਤੀ ਆਉਣਾ, ਨਹੀਂ ਤੇ ਰੁੱਸ ਪਊ ਫਤਿਹ ਸਿੰਘ ਤੇਰਾ ਜੀ ਪਰਚਾਉਣਾ। ਮਾਂ ਸਾਡਾ ਤੇਰੇ ਤੋਂ ਬਗੈਰ ਸੱਚਖੰਡ ਵਿੱਚ ਵੀ ਜੀ ਨਹੀਂ ਉਹ ਲੱਗਣਾ, ਨਹੀਂ ਤੇ ਫਤਿਹ ਸਿੰਘ ਨੇ ਰੁੱਸ ਜਾਣਾ ਹੀ। ਤੇ ਅੱਗੋਂ ਮਾਤਾ ਗੁਜਰੀ ਜੀ ਬੋਲੇ, ਢਾਡੀ ਸੋਹਣ ਸਿੰਘ ਸੀਤਲ ਲਿਖਦੇ, ਮਾਤਾ ਜੀ ਨੇ ਕਿਹਾ, ਚੱਲੋ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਪੁੱਤਾਂ ਬਾਝੋ ਜਿਉਂਦੀਆਂ ਕਦ ਸੁਣੀਆਂ ਮਾਵਾਂ, ਜਿੱਧਰ ਜਾਂਦੇ ਹੰਸ ਉਧਰ ਜਾਂਦੀਆਂ ਛਾਵਾਂ, ਪੁੱਤਰਾਂ ਦੁਆਲੇ ਰਾਮ ਕਰ ਮਾਵਾਂ ਦੀਆਂ ਬਾਹਾਂ, ਵੇ ਲੋਕੋ ਮੈਂ ਤੋਰ ਕਰਦੀਆਂ ਰੌਣਕਾਂ ਸੱਚਖੰਡ ਵਸਾਵਾਂ। ਧੰਨ ਮਾਤਾ ਗੁਜਰੀ ਜੀ ਕਹਿ ਰਹੇ ਹੁਣ, ਪੁੱਤਰ ਤੁਸੀਂ ਚੱਲੋ ਤੇ ਸਹੀ, ਮੈਂ ਵੀ ਤੁਹਾਡੇ ਮਗਰੇ ਹੀ ਆ ਜਾਣਾ ਜੀ। ਮਾਤਾ ਗੁਜਰੀ ਜੀ ਕੌਣ ਨੇ? ਮਾਤਾ ਗੁਜਰੀ ਜੀ ਸ਼ਹੀਦ ਦੀ ਪਤਨੀ ਨੇ, ਸ਼ਹੀਦਾਂ ਦੀ ਦਾਦੀ ਹੈ ਮਾਤਾ ਗੁਜਰੀ, ਤੇ ਸ਼ਹੀਦਾਂ ਦੀ ਮਾਮੀ ਹੈ ਜੀ ਮਾਤਾ ਗੁਜਰੀ ਜੀ। ਮਾਤਾ ਗੁਜਰੀ ਜੀ ਦੇ ਪੰਜ ਭਣੇਵੇਂ ਸ਼ਹੀਦ ਨੇ ਜੀ, ਬੀਬੀ ਵੀਰੋ ਜੀ ਦੇ ਪੁੱਤਰ ਜੀ। ਮੈਂ ਤੇ ਆਪਣੇ ਘਰ ਨੂੰ ਖਾਲੀ ਕਰਕੇ ਸੱਚਖੰਡ ਨੂੰ ਵਸਾ ਦਿੱਤਾ ਜੀ। ਮਾਤਾ ਗੁਜਰੀ ਜੀ ਮਾਨੋ ਕਹਿ ਰਹੇ ਹੋਣ ਵੀ ਮੇਰੇ ਪਰਿਵਾਰ ਦੇ 10 ਜੀ ਸ਼ਹੀਦ ਹੋ ਕੇ ਸੱਚਖੰਡ ਵਿੱਚ ਬੈਠੇ ਨੇ ਜੀ। ਵੇ ਲੋਕੋ ਮੈਂ ਤੋਰ ਕਰਦੀਆਂ ਰੌਣਕਾਂ ਸੱਚਖੰਡ ਵਸਾਵਾਂ। ਸਾਹਿਬਜ਼ਾਦਿਆਂ ਨੂੰ ਤੋਰਿਆ, ਬੁਰਜ 'ਚ ਖਲੋਤੀ ਮਾਤਾ ਵੇਖ ਰਹੀ ਹੈ, ਸਾਹਿਬਜ਼ਾਦਿਆਂ ਦੀਆਂ ਪਿੱਠਾਂ ਨਜ਼ਰ ਆਉਂਦੀਆਂ। ਮਾਤਾ ਜੀ ਦੇ ਸਾਹਮਣੇ ਨੀਹਾਂ ਤਿਆਰ ਹੋਣੀਆਂ ਸਨ ਜੀ, ਮਾਤਾ ਜੀ ਦੇ ਸਾਹਮਣੇ, ਪਰ ਮਾਤਾ ਜੀ ਪਹਿਲਾਂ ਤੇ ਜਾਂਦਿਆਂ ਨੂੰ ਵੇਖਿਆ, ਮਾਨੋ ਵਾਕਈ ਘੋੜੀ ਚੜੇ ਹੋਣ ਜੀ। ਵਾਕਈ ਜੀ ਮਾਤਾ ਜੀ ਬੁਰਜ 'ਚ ਖਲੋਤੇ ਵੇਖਣ ਦੇ, ਸਾਹਿਬਜ਼ਾਦੇ ਹੌਲੀ ਹੌਲੀ ਅੱਖਾਂ ਤੋਂ ਓਹਲੇ ਹੋਈ ਜਾਂਦੇ ਜੀ, ਉਹ ਅੱਖਾਂ ਤੋਂ ਓਹਲੇ ਹੋਈ ਜਾਂਦੇ। ਫਿਰ ਉਹ ਪੰਕਤੀ ਦੁਹਰਾਓ, ਮਾਤਾ ਨੇ ਸਾਰੇ ਹੀ ਉਹ ਸ਼ਗਨ ਕੀਤੇ ਜੀ ਜਿਹੜੇ ਮਾਤਾ ਜੀਤੋ ਜੀ ਨੇ ਕਰਨੇ ਸੀਗੇ ਜੀ। ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ ਮਾਤਾ, ਜੋਰਾਵਾਰ ਫਤਿਹ ਸਿੰਘ ਕੋੜੀ। ਠੰਡੇ ਬੁਰਜ 'ਚ ਬੈਠੀ ਮਾਤਾ ਸ਼ਗਨ ਕਰੇ ਮਾਤਾ,
ਸ਼ਗਨ ਕਰੇ
ਜੋਰਾਵਾਰ ਫਤਿਹ ਸਿੰਘ
ਕੋੜੀ ਚੜੇ।
ਪਤਾ ਮਾਤਾ ਜੀ ਬੁਰਜ 'ਚੋਂ ਖਲੋ ਕੇ ਸਾਹਿਬਜ਼ਾਦਿਆਂ ਨੂੰ ਜਾਂਦਿਆਂ ਹੋਇਆਂ ਨੂੰ ਵੇਖਣ ਦਏ ਜੀ, ਮਨ ਵਿੱਚ ਕੀ ਫੁਰਨਾ, ਜੋਰਾਵਾਰ ਫਤਿਹ ਸਿੰਘ ਕੋੜੀ ਚੜੇ। ਠੰਡੇ ਬੁਰਜ 'ਚ
ਬੈਠੀ ਮਾਤਾ ਸ਼ਗਨ ਕਰੇ
ਮਾਤਾ,
ਸ਼ਗਨ ਕਰੇ
जोरावर फतेह सिंह
कोड़ी चढ़े।
उथे फिर पहला ते साहबजादे वेखते रहे, फिर साहबजादे अखां तो ओले होए जी। मां गुजरी जिदा परिवार बहुत वड्डा सी, अज मां गुजरी जी शरीर करके कल्ले ही रह गए जी, शरीर करके ठंडे बुरज च कल्ले रह गए। मन विच फुरना सी साहबजादे शरीर त्यागण पिछों मैं भी तैयार हां जी। उधरों वेख्या पुत्रां नूं हजूम ने ढक लिया जी, जलाद आया। कहिंदे ने सरहंद दे विच नीयां विच चिनण वास्ते तैयार कोई नहीं सी हैगा साहबजादिआं नूं जी, भी असीं ऐसा पाप नहीं कर सकते जी। पर शाशल बेग ते बाशल बेग समाणे दे दोवें इन्हां अपनी सजा माफ कराउण वास्ते साहबजादिआं नूं नीयां विच चिनण वास्ते हां कर दित्ती जी। इह भी तैयार होए ते उत्थे जोगी अल्लाह यार खां लिखदा, उह कहिंदा छोटे छोटे साहबजादिआं दे कद जी, पहला तो एक कवि ने ना जी साहबजादियों के फुट फुट कद वेख के उन्हें एक बड़ी सोहनी गल लिखी। वह कहिंदा रब्बा फुट पवे फुटन जोगियां नूं जिन्ना पल विच बिनाई दीवार फुट फुट। वह फुट पैण लोग दोवें जिन्हां ने दीवार चिणी जी उस समय जी। रब्बा फुट पवे फुटन जोगियां नूं जिन्ना पल विच बिनाई दीवार फुट फुट। फुट फुट वेथ छड़ के फुट फुट नीहां उत्ते उत्ते खड़े कीते होण हार फुट फुट। साहबजादियां दा कद फुट फुट है कहन लगे, फुट फुट वेथ छड़ के फुट फुट नीहां उत्ते साहबजादियां नूं खड़िया कीता गया है। वह कहिंदा वेखण वाले भी फुटे जी, दीवार तक फुट गई, पर गुरु गोबिंद सिंह साहब दे बरखुरदार जिन्हां दे कद फुट फुट ने ਉਹ ਦੋਵੇਂ ਬਰਖੁਰਦਾਰ ਨਹੀਂ ਫੁੱਟੇ ਜੀ। ਭਾਵ ਉਹਨਾਂ ਦਾ ਇਰਾਦਾ ਉਸੇ ਤਰ੍ਹਾਂ ਰਿਹਾ, ਨੀਹਾਂ ਵਿੱਚ ਖਲੋਤੇ, ਨੀਂਹ ਆਰੰਭ ਹੋਣ ਲੱਗੀ ਜੀ। ਵਿਦਵਾਨਾਂ ਦੇ ਆਪੋ ਆਪਣੇ ਕਥਨ ਨੇ, ਉਹ ਕਹਿੰਦੇ ਨੇ ਸਾਹਿਬਜ਼ਾਦਿਆਂ ਦੇ ਮਨ ਵਿੱਚ ਫੁਰਨੇ ਜਿਹੜੇ ਚੱਲ ਰਹੇ। ਬਾਬਾ ਜ਼ੋਰਾਵਰ ਸਿੰਘ ਜੀ ਥੋੜ੍ਹੇ ਜਿਹੇ ਉਦਾਸ ਨਜ਼ਰ ਆਏ। ਫਤਿਹ ਸਿੰਘ ਜੀ ਕਹਿੰਦੇ ਕੀ ਗੱਲ ਤੁਸੀਂ ਉਦਾਸ ਕਿਉਂ ਨਜ਼ਰ ਆਏ? ਕਹਿਣ ਲੱਗੇ ਵੇਖੋ ਫਤਿਹ ਸਿੰਘ, ਆਇਆ ਤੇ ਦੁਨੀਆਂ ਚ ਮੈਂ ਆ ਪਹਿਲਾਂ, ਪਰ ਕੱਦ ਛੋਟਾ ਹੋਣ ਕਰਕੇ ਸਾਹ ਪਹਿਲਾਂ ਤੁਹਾਡਾ ਗੁੰਮ ਹੋਏਗਾ ਜੀ, ਚਲੇ ਪਹਿਲਾਂ ਤੁਸੀਂ ਜਾਣਾ ਜੀ। ਪਰ ਗੁਰਮੁਖੋ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਕੱਲਾ ਨੀਹਾਂ ਤੱਕ ਨਹੀਂ ਸੀਮਤ ਰੱਖਿਆ ਗਿਆ ਜੀ। ਖੈਰ ਨੀਹਾਂ ਆਰੰਭ ਕੀਤੀਆਂ, ਪੈਰਾਂ ਨੂੰ ਐ ਘੁੱਟ ਦਿੱਤਾ ਗਿਆ ਚੰਗੀ ਤਰ੍ਹਾਂ, ਆਸੇ ਪਾਸੇ ਲੱਤਾਂ ਨੂੰ ਘੁੱਟਣਾ ਸ਼ੁਰੂ ਕਰ ਦਿੱਤਾ ਜੀ। ਪਰ ਸਾਹਿਬਜ਼ਾਦਿਆਂ ਨੇ ਮੁੱਖੋਂ ਜਪਜੀ ਸਾਹਿਬ ਜੀ ਦੀ ਬਾਣੀ ਆਰੰਭ ਕਰ ਦਿੱਤੀ ਜੀ। ਘੱਟੋ ਘੱਟ ਜਿਹਨੇ ਅੱਜ ਜਪਜੀ ਸਾਹਿਬ ਨਹੀਂ ਨਾ ਕੀਤਾ ਜੀ, ਉਹ ਗੁਰੂ ਕਾ ਸਿੱਖ ਨਹੀਂ ਚ ਹੋ ਸਕਦਾ। ਅੱਜ ਤੇ ਬੰਦਾ ਜਪਜੀ ਸਾਹਿਬ ਦਾ ਪਾਠ ਕਰ ਲੇ ਜੀ, ਕਿਉਂ ਸਾਹਿਬਜ਼ਾਦੇ ਨੀਹਾਂ ਚ ਖਲੋਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜੀ। ਕਹਿੰਦੇ ਚੱਪਣੀ ਤੱਕ ਆਇਆ ਆਈ ਕੰਧ ਤੇ ਆਖਿਆ ਸ਼ਾਸ਼ਲ ਬੇਗ ਨੇ ਵੀ ਇੱਟ ਤੋੜਨੀ ਪਏਗੀ। ਲਾਗੋਂ ਕਾਜੀ ਬੋਲਿਆ ਇੱਟ ਸ਼ਾਹੀ ਹੈ, ਇੱਟ ਨਹੀਂ ਤੋੜਨੀ, ਜੇ ਚੱਪਣੀ ਅੜਦੀ ਹੈ ਤੇ ਚੱਪਣੀ ਨੂੰ ਲਾ ਦਿਓ। ਕਹਿਣ ਲੱਗੇ ਬਾਬਾ ਫਤਿਹ ਸਿੰਘ ਜੀ ਦੀ ਚੱਪਣੀ ਪਹਿਲਾਂ ਆਈ ਜੀ, ਉੱਥੇ ਉਹਨਾਂ ਦੀ ਚੱਪਣੀ ਲਾਈ ਗਈ। ਪਰ ਕਮਾਲ ਦੀ ਗੱਲ ਇਹ ਹੈ ਗੁਰਮੁਖੋ, ਚੱਪਣੀ ਲੱਥਦਿਆਂ ਵੀ ਹਾਏ ਨਹੀਂ ਆਖਿਆ ਜੀ, ਉੱਥੇ ਵੀ ਬਾਣੀ ਦਾ ਪਾਠ ਹੀ ਕਰਦੇ ਰਹੇ ਬਾਬਾ ਜੀ, ਬਾਣੀ ਦਾ ਪਾਠ ਕਰਦੇ ਰਹੇ। ਉਹ ਲਿਖਦੇ ਆਖੇ ਕਹਿਣ ਲੱਗੇ ਈਂਟੇ ਕਿੱਥੋਂ ਤੱਕ ਆ ਗਏ, ਮੂੰਹ ਤੱਕ ਆ ਗਈ, ਬੀਨੀ ਕੋ ਡਾਂਪਤੇ ਹੋਏ ਆਖੋਂ ਪੇਸ਼ ਆ ਗਈ, ਲਖਤੇ ਗੁਰੂ ਕੇ ਵੋ ਦੋਨੋਂ ਛਿਪਾ ਗਈ ਜੀ। ਕਰਦਿਆਂ ਕਰਦਿਆਂ ਸਾਹਿਬਜ਼ਾਦਿਆਂ ਦੇ ਸਿਰ ਤੱਕ ਇੱਟਾਂ ਆ ਗਈਆਂ ਜੀ। ਪਰ ਗੁਰਮੁਖੋ, ਗੁਰਬਾਣੀ ਦਾ ਪਾਠ ਨਹੀਂ ਬੰਦ ਕੀਤਾ ਜੀ। ਵੈਸੇ ਕਮਾਲ ਦੀ ਗੱਲ ਇਹ, ਤੁਸੀਂ ਜਿੰਨੇ ਸ਼ਹੀਦਾਂ ਦਾ ਜੀਵਨ ਸੁਣ ਲਓ ਜੀ, ਜਦੋਂ ਉਹ ਸ਼ਹੀਦ ਹੋਏ ਨਾ ਜੀ, ਇੱਕ ਗੱਲ ਕੌਮਨ ਮਿਲਦੀ ਜੀ, ਕੀ ਜੀ? ਗੁਰਬਾਣੀ ਦਾ ਪਾਠ ਕਰ ਰਹੇ ਸਨ ਜੀ ਉਹ ਜੀ। ਭਾਵੇਂ ਭਾਈ ਮਨੀ ਸਿੰਘ ਜੀ ਦੀ ਗੱਲ ਕਰ ਲਈਏ, ਭਾਈ ਸਤੀ ਦਾਸ ਜੀ ਦੀ, ਭਾਈ ਮਤੀ ਦਾਸ ਜੀ ਦੀ, ਜਾਂ ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ ਜੀ, ਗੁਰਬਾਣੀ ਦਾ ਪਾਠ ਕਰਨ ਦੇ ਉਹ ਦੱਸਦਾ ਜੋਗੀ ਅੱਲਾ ਯਾਰ ਖਾਂ ਜੋਗੀ ਜੀ ਇਸਕੇ ਬਾਅਦ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕਾ ਇੰਟੋਂ ਕਾ ਢੇਰ ਥੀ ਸਾਹਿਬਜ਼ਾਦਿਆਂ ਨੇ ਐ ਪੂਰੇ ਨੀਹਾਂ 'ਚ ਨੱਪਿਆ ਗਿਆ ਸਰੀਰ ਸਰੀਰਾਂ ਤੋਂ ਬਾਅਦ ਕਹਿੰਦੇ ਵਾਹਿਗੁਰੂ ਨੀਹਾਂ ਵਿੱਚ ਵੀ ਬਾਣੀ ਦੀ ਆਵਾਜ਼ ਆਉਂਦੀ ਰਹੀ ਹਨੇਰ ਚੱਲਿਆ ਜੀ ਨੀਹਾਂ ਡਿੱਗੀਆਂ ਜੀ ਜਦੋਂ ਨੀਹਾਂ ਡਿੱਗੀਆਂ ਵੇਖਿਆ ਸਾਹਿਬਜ਼ਾਦੇ ਅਜੇ ਵੀ ਸਰੀਰੇ ਲੜੇ ਨੇ ਤੇ ਦੁਸ਼ਟਾਂ ਉਹ ਗੱਲ ਕੀਤੀ ਜਿਹੜੀ ਲਿਖੀ ਨਹੀਂ ਸੀਗੀ ਉਸ ਸਮੇਂ ਕੀ ਜੀ ਵੀ ਇਹਨਾਂ ਸਾਹਿਬਜ਼ਾਦਿਆਂ ਦੀ ਸਾਹ ਰੱਗ ਕੱਟ ਦਿੱਤੀ ਜਾਏ ਤੇ ਮੈਂ ਇੱਕ ਬੇਨਤੀ ਕਰਾਂਗਾ ਗੁਰਮੁਖੋ ਸਾਹ ਰੱਗ ਕਿੱਥੇ ਘੁੰਦੀ ਹੈ ਜੀ ਜੇ ਕਿਸੇ ਨੇ ਮਹਿਸੂਸ ਕਰਨਾ ਨਾ ਤਾਂ ਜਿੱਥੋਂ ਬੰਦੇ ਦਾ ਦਾੜਾ ਸ਼ੁਰੂ ਹੁੰਦਾ ਜੀ ਉੱਥੇ ਛੁਰੀ ਰੱਖ ਕੇ ਵੇਖ ਲੇ ਜੀ ਫਿਰ ਪਤਾ ਲੱਗਦਾ ਸਾਹ ਰੱਗ ਕਿਵੇਂ ਕੱਟੀ ਗਈ ਹੋਏਗੀ ਜੀ ਸਾਹ ਰੱਗ ਕੱਟ ਦਿੱਤੀ ਗਈ ਦੱਸਦੇ ਨੇ ਡੇਢ ਘੜੀ ਵਾਹਿਗੁਰੂ 12:30 ਮਿੰਟ ਬਾਬਾ ਫਤਿਹ ਸਿੰਘ ਜੀ ਚਰਨ ਮਾਰਦੇ ਰਹੇ ਜੀ ਭਾਵ ਸਰੀਰ ਵਿੱਚੋਂ ਜਾਨ ਨਹੀਂ ਸੀ ਨਿਕਲੀ ਤੇ ਖੂਨ ਧਰਤੀ ਤੇ ਡੁੱਲਿਆ ਜੀ ਉੱਥੇ ਇੱਕ ਪਾਸੇ ਧੰਨ ਮਾਤਾ ਗੁਜਰੀ ਜੀ ਜਿਹੜੇ ਬੁਰਜ 'ਚ ਬੈਠੇ ਸੀਗੇ ਜਿਨ੍ਹਾਂ ਪਹਿਲਾਂ ਪਤੀ ਦੇ ਤਾ ਹੁਣ ਪੋਤਰੇ ਵੀ ਦੇ ਤੇ ਹੁਣ ਮਾਨੋ ਮੌਤ ਉਹਨਾਂ ਨੂੰ ਕਹਿ ਰਹੀ ਹੋਵੇ ਚੱਲ ਆ ਮਾਂ ਗੁਜਰੀ ਹੁਣ ਤੁਸੀਂ ਵੀ ਸੱਚਖੰਡ ਵਿੱਚ ਬੈਠੋ ਜੀ ਜਿਹੜੇ ਬੋਲ ਕੱਲ੍ਹ ਬੋਲੇ ਸੀ ਇੱਕ ਵਾਰੀ ਸਾਰੇ ਜਿਹਨੂੰ ਯਾਦ ਹੈ ਉਹ ਨਾਲ ਜ਼ਰੂਰ ਦੁਹਰਾਓ ਜੋ ਮਾਤਾ ਗੁਜਰੀ ਜੀ ਬੁਰਜ ਵਿੱਚ ਬੈਠੇ ਜੋ ਸਮੇਂ ਸੀਨੇ 'ਚ ਚੱਲਿਆ ਹੋਏਗਾ ਜੀ ਮੇਰਾ ਨਾਮ ਗੁਜਰੀ ਮੇਰੀ ਅੱਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫੇਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਏ ਚੱਲ ਗੁਜਰੀ ਪਹਿਲਾਂ ਪਤੀ ਦਿੱਤਾ ਹੁਣ ਪੋਤਰੇ ਵੀ ਦੇ ਦਿੱਤੇ ਜੀ ਪੋਤਰਿਆਂ ਤੋਂ ਬਾਅਦ ਹੁਣ ਮੌਤ ਮੈਨੂੰ ਆਵਾਜ਼ਾਂ ਦੇ ਰਹੀ ਹੈ ਜੀ ਇਹ ਕਵੀ ਦੇ ਅੰਦਰ ਦਾ ਭਾਵ ਹੈ ਮਾਂ ਦੀ ਸੁਰਤ ਤੇ ਬ੍ਰਹਮ ਗਿਆਨ ਵਾਲੀ ਹੈ ਪਹਿਲਾਂ ਪਤੀ ਦਿੱਤਾ ਫੇਰ ਮੈਂ ਪੋਤੇ ਦਿੱਤੇ ਆ ਹੁਣ ਮੌਤ ਮੈਨੂੰ ਕਹਿੰਦੀ ਏ ਚੱਲ ਗੁਜਰੀ ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਜਿਸ ਇਸਤਰੀ ਦੀ ਸ਼ਾਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਹੋਈ ਜੀ ਆਨੰਦ ਕਾਰਜ ਜੀ ਜਿਨ੍ਹਾਂ ਦੀ ਕੁੱਖੋਂ ਮਰਦ ਅਗੰਬੜੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ ਉਸ ਮਾਂ ਗੁਜਰੀ ਨੇ ਠੰਡੇ ਬੁਰਜ ਵਿੱਚ ਬੈਠ ਕੇ ਵਾਹਿਗੁਰੂ ਜਪਦਿਆਂ ਗੁਰਮੁਖੋ ਸਰੀਰ ਤਿਆਗਿਆ ਜੀ ਹੁਣ ਸਰਹੰਦ ਸ਼ਹਿਰ ਵਿੱਚ ਤਿੰਨ ਮਹਾਨ ਹਸਤੀਆਂ ਸਨ ਤਿੰਨੋ ਹੀ ਸ਼ਹੀਦ ਹੋ ਗਈਆਂ ਜੀ ਮਾਤਾ ਗੁਜਰੀ ਜੀ ਵੀ ਤੇ ਸਾਹਿਬਜ਼ਾਦੇ ਵੀ ਦੱਸਦੇ ਨੇ ਗੱਲਾਂ ਕਰਦਿਆਂ ਨਿਕਲਦਿਆਂ ਮੋਤੀ ਰਾਮ ਮਹਿਰੇ ਦਾ ਵੀ ਪਤਾ ਲੱਗਾ ਜੀ ਤੇ ਨਾਲ ਹੀ ਮੋਤੀ ਰਾਮ ਮਹਿਰੇ ਨੂੰ ਸੱਦਿਆ ਗਿਆ ਇਹਨੇ ਦੁੱਧ ਪਿਆਇਆ ਹੈ ਇੰਨਾ ਵੱਡਾ ਕੰਮ ਕਹਿਣ ਲੱਗੇ ਇਹਨੇ ਕੀਤਾ ਤੇ ਵੈਸੇ ਮੋਤੀ ਰਾਮ ਮਹਿਰੇ ਦੀ ਸੇਵਾ ਨੂੰ ਕੋਈ ਭੁੱਲ ਨਾ ਜਾਏ ਕਿਉਂ ਆਪਾਂ ਸੇਵਾ ਕਰਦੇ ਜਿਹੜੀ ਸੌਖੀ ਜੀ ਹੋਵੇ ਜੀ ਜਿਹੜੀ ਸੇਵਾ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਕੀਤੀ ਉਸ ਸੇਵਾ ਵਿੱਚ ਖਤਰਾ ਹੀ ਬਹੁਤ ਸੀਗਾ ਜੀ ਪਹਿਲੀ ਗੱਲ ਮਾਇਆ ਦੇ ਕੇ ਦੁੱਧ ਪਿਆਇਆ ਜੀ ਫਿਰ ਇੰਨਾ ਖਤਰਾ ਜੀ ਤੇ ਉੱਥੇ ਦੱਸਦੇ ਸਭ ਤੋਂ ਪਹਿਲਾਂ ਮੋਤੀ ਰਾਮ ਜੀ ਦੀ ਮਾਤਾ ਨੂੰ ਪੀੜਿਆ ਗਿਆ ਜੀ ਕੋਲੂ ਵਿੱਚ ਜੀ ਕਿਉਂ ਪੀੜਿਆ ਗਿਆ ਪਹਿਲਾਂ ਮੋਤੀ ਰਾਮ ਦੀ ਮਾਂ ਉਹਦੇ ਸਾਹਮਣੇ ਸਰੀਰ ਤਿਆਗੇ ਉਹਨੂੰ ਪਤਾ ਲੱਗੇ ਵੀ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਕਿਵੇਂ ਦੁੱਧ ਪਿਆਇਆ ਜੀ ਤਾਂ ਪਹਿਲਾਂ ਮਾਂ ਨੂੰ ਪੀੜਿਆ ਗਿਆ ਜੀ ਫਿਰ ਉਹਦੀ ਪਤਨੀ ਨੂੰ ਪੀੜ ਦਿੱਤਾ ਗਿਆ ਵਾਹਿਗੁਰੂ ਮਾਂ ਤੋਂ ਬਾਅਦ ਪੁੱਤ ਨੂੰ ਪੀੜਿਆ ਗਿਆ ਜੀ ਉਹਦੇ ਜੀ ਉਹ ਵੀ ਤਾਂ ਇਹਨੇ ਗੁਰੂ ਦੇ ਪੁੱਤ ਨੂੰ ਦੁੱਧ ਪਿਆਇਆ ਪਹਿਲਾਂ ਇਹਦੇ ਸਾਹਮਣੇ ਇਹਦੇ ਪੁੱਤਰ ਨੂੰ ਪੀੜਿਆ ਜਾਏ ਜੀ ਪਤਾ ਲੱਗੇ ਦੁੱਧ ਕਿਵੇਂ ਪਿਆ ਜਾਂਦਾ। ਦੋ ਘਟਨਾਵਾਂ ਬੰਦਾ ਵੇਖ ਨਹੀਂ ਸਕਦਾ ਜੀ, ਇੱਕ ਮਾਂ ਨਾਲ ਇਸ ਤਰ੍ਹਾਂ ਹੋ ਜੇ, ਦੂਜਾ ਬੱਚਿਆਂ ਨਾਲ ਇਸ ਤਰ੍ਹਾਂ ਹੋ ਜੇ ਜੀ। ਕੁਦਰਤੀ ਇਹ ਰਿਸ਼ਤੇ ਹੀ ਵਾਹਿਗੁਰੂ ਨੇ ਇਹੋ ਜਿਹੇ ਬਣਾਏ ਜੀ। ਬਾਅਦ ਵਿੱਚ ਪਤਨੀ ਨੂੰ ਪੀੜਿਆ ਗਿਆ, ਚੌਥੇ ਨੰਬਰ ਤੇ ਮੋਤੀ ਰਾਮ ਮਹਿਰਾ ਜੀ ਨੂੰ ਆਪ ਵੀ ਪੀੜ ਦਿੱਤਾ ਗਿਆ ਜੀ, ਪਰ ਉਹਨਾਂ ਸਿਦਕ ਨਹੀਂ ਡਲਾਇਆ ਜੀ, ਉਹਨਾਂ ਵੀ ਸ਼ਹਾਦਤ ਪ੍ਰਾਪਤ ਕੀਤੀ। ਤੇ ਇੱਧਰ ਦੀਵਾਨ ਟੋਡਰ ਮੱਲ ਦਾ ਵੀ ਦੇਣਾ ਨਹੀਂ ਜੇ ਕੋਈ ਦੇ ਸਕਦਾ ਜੀ, ਅੱਜ ਉਹਦਾ ਪਰਿਵਾਰ ਅਮਰੀਕਾ ਦੇ ਵਿੱਚ ਹੈ ਜੀ, ਦੀਵਾਨ ਟੋਡਰ ਮੱਲ ਦਾ। ਇਹਦਾ ਕਿਹੜਾ ਕੰਮ ਸੀ? ਇਹਦਾ ਜਹਾਜ਼ਾਂ ਦਾ ਕਾਰੋਬਾਰ ਸੀਗਾ ਜੀ, ਪਾਣੀ ਦੇ ਜਹਾਜ਼ਾਂ ਦਾ ਜੀ। ਉਸ ਸਮੇਂ ਇਹਦਾ ਘਰ ਸਰਹੰਦ ਵਿੱਚ ਸੀ, ਬਾਅਦ ਵਿੱਚ ਇਹ ਮਾਛੀਵਾੜੇ ਦੇ ਇਲਾਕੇ ਵਿੱਚ ਚਲੇ ਗਏ ਜੀ। ਦੀਵਾਨ ਟੋਡਰ ਮੱਲ ਨੂੰ ਪਤਾ ਲੱਗਾ, ਮਨ ਵਿੱਚ ਵਿਚਾਰ ਆਈ ਗੁਰੂ ਕੇ ਲਾਲਾਂ ਦੇ ਸਰੀਰਾਂ ਦੀ ਸੇਵਾ ਕੀਤੀ ਜਾਏ ਜੀ। ਇਹ ਵੀ ਮੈਂ ਸਮਝਦਾ ਰਾਏ ਕੱਲੇ ਦੀ ਧਰਤੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਜੀ ਸਾਰਾ ਕੁਝ ਆਪ ਹੀ ਕਰਾ ਰਹੇ ਹੋਣ ਜੀ। ਇੱਕ ਬੰਨੇ ਦੀਵਾਨ ਟੋਡਰ ਮੱਲ ਵੀ ਹਿੰਦੂ ਹੈ ਜੀ, ਤੇ ਸੁੱਚਾ ਆਨੰਦ ਵੀ ਹਿੰਦੂ ਹੀ ਹੈ ਜੀ। ਗੱਲ ਕੀ ਹੈ ਜੀ, ਇੱਕ ਦੀ ਵੇਖਣ ਵਾਲੀ ਅੱਖ ਸੀ, ਇੱਕ ਦੀ ਵੇਖਣ ਵਾਲੀ ਅੱਖ ਕੋਈ ਨਹੀਂ ਹੈਗੀ ਜੀ। ਦੀਵਾਨ ਟੋਡਰ ਮੱਲ ਨੇ ਆਖਿਆ ਮੈਂ ਸੰਸਕਾਰ ਕਰਨਾ ਜੀ, ਆਖਿਆ ਜੇ ਤੂੰ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨਾ ਤੇ ਤੈਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ ਜੀ। ਵਿਛਾਉਣੀ ਗੱਲ ਹੋਰ ਹੈ ਤੇ ਖੜੀ ਕਰਨੀ ਗੱਲ ਹੋਰ ਜੇ। ਮੋਹਰਾਂ ਖੜੀਆਂ ਕਰਕੇ ਥਾਂ ਖਰੀਦੀ ਜੀ। ਦੁਨੀਆਂ ਵਿੱਚ ਸਭ ਤੋਂ ਮਹਿੰਗਾ ਦੁੱਧ ਗੁਰੂ ਕੇ ਸਾਹਿਬਜ਼ਾਦਿਆਂ ਨੇ ਪੀਤਾ, ਤੇ ਸਭ ਤੋਂ ਮਹਿੰਗੀ ਜਿਹੜੀ ਥਾਂ ਹੈ ਉਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੀ ਥਾਂ ਹੈ, ਜਿੱਥੇ ਸਾਹਿਬਜ਼ਾਦਿਆਂ ਦੇ ਸਰੀਰ ਦਾ ਸੰਸਕਾਰ ਹੋਇਆ ਜੀ। ਦੱਸਦੇ ਨੇ ਸਰੀਰ ਚੁੱਕ ਕੇ ਇੱਕ ਪਾਸੇ ਸੁੱਟ ਦਿੱਤੇ ਗਏ ਸੀ, ਹੁਣ ਵੀ ਅਸਥਾਨ ਬਣਿਆ ਫਤਿਹਗੜ੍ਹ ਸਾਹਿਬ। ਮਾਤਾ ਜੀ ਦਾ ਸਰੀਰ ਚੁੱਕ ਕੇ ਇੱਕ ਪਾਸੇ ਸੁੱਟ ਦਿੱਤਾ ਗਿਆ ਸੀ, ਸ਼ੇਰ ਉਹਨਾਂ ਦੇ ਸਰੀਰ ਤੇ ਪਹਿਰਾ ਦਿੰਦਾ ਰਿਹਾ ਸੀਗਾ ਜੀ। ਦੀਵਾਨ ਟੋਡਰ ਮੱਲ ਤੇ ਉਹਦੀ ਪਤਨੀ ਨੇ ਸਰੀਰ ਚੁੱਕੇ ਸੀਗੇ ਲਿਆ ਕੇ ਜੀ। ਕਮਾਲ ਦੀ ਗੱਲ ਇਹ ਹੈ, ਜਦੋਂ ਇਸ ਧਰਤੀ ਤੇ ਭੀੜ ਬਣੀ ਹਿੰਦੂ ਵੀਰਾਂ ਤੇ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਬਾਪ ਤੋਰਿਆ ਜੀ। ਪਰ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਦੇ ਸਰੀਰ ਦਾ ਸੰਸਕਾਰ ਵੀ ਥਾਂ ਖਰੀਦ ਕੇ ਕਰਨਾ ਪਿਆ ਜੀ, ਥਾਂ ਖਰੀਦ ਕੇ ਜੀ। ਉੱਥੇ ਦੱਸਦੇ ਨੇ ਦੋਵਾਂ ਜੀਆਂ ਨੇ ਜੋ ਉਹਨਾਂ ਦੇ ਅੰਦਰ ਫੁਰਨਾ ਸੀ ਨਾ, ਵੀ ਮਾਂ ਆਪ ਵਿਚਕਾਰ ਪੈਂਦੇ ਹੋਣਗੇ, ਸਾਡਾਂ ਤੇ ਪੋਤਰੇ ਹੋਣਗੇ, ਧੰਨ ਮਾਂ ਗੁਜਰੀ ਜੀ ਨੂੰ ਵਿਚਕਾਰ ਲੰਮੇ ਪਾਇਆ, ਸਾਹਿਬਜ਼ਾਦਿਆਂ ਨੂੰ ਆਸੇ ਪਾਸੇ ਲਟਾਇਆ ਜੀ। ਥਾਂ ਤੇ ਬਹੁਤ ਥੋੜੀ ਸੀਗੀ ਜੀ, ਪਰ ਓਨੀ ਕੁ ਥਾਂ ਉੱਤੇ ਨਾ ਜੀ ਜਿੰਨੀ ਕੁ ਕਿਰਿਆ ਕਰ ਸਕੇ ਜੀ। ਮੈਂ ਕਹਿੰਦਾ ਆਹ ਹੁੰਦਾ ਚੇ ਗੁਰਮੁਖੋ ਪਿਆਰ। ਮਾਂ ਜਦੋਂ ਸਰੀਰ ਕਰਕੇ ਸੀ, ਮਾਂ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਲਾਗੇ ਰੱਖਿਆ ਜੀ। ਹੁਣ ਅੱਜ ਸਰੀਰ ਕਰਕੇ ਭਾਵੇਂ ਮਾਂ ਨਹੀਂ ਹੈ, ਪਰ ਸਰੀਰ ਸਾਰਿਆਂ ਦੇ ਹੈਗੇ ਜੀ, ਸਰੀਰ ਵਿੱਚ ਨਹੀਂ ਹੈਗੇ ਜੀ। ਤੇ ਵਿੱਚ ਘਰ ਮਾਤਾ ਤੇ ਆਸੇ ਪਾਸੇ ਦੋਵੇਂ ਪੋਤਰੇ। ਦੀਵਾਨ ਟੋਡਰ ਮੱਲ ਨੂੰ ਇਸ ਭਾਗ ਸਮਾਂ ਮਿਲਿਆ ਸਾਹਿਬਜ਼ਾਦਿਆਂ ਦੇ ਤੇ ਮਾਤਾ ਜੀ ਦੇ ਸਰੀਰ ਨੂੰ ਅਗਨੀ ਲਗਾਉਣ ਦਾ ਜੀ, ਸੰਸਕਾਰ ਕਰਨ ਦਾ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡਾ ਵਾਕਈ ਕੋਈ ਦੇਣਾ ਨਹੀਂ ਦੇ ਸਕਦਾ ਜੀ। ਉਹਦਾ ਕਾਰਨ ਇਹ ਹੈ ਗੁਰਮੁਖੋ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਆਪ ਨਾ ਉਹਨਾਂ ਦੇ ਸਰੀਰਾਂ ਨੂੰ ਇਸ਼ਨਾਨ ਹੀ ਕਰਾਇਆ ਜੀ, ਨਾ ਕੋਈ ਗੱਲਬਾਤ ਜੀ। ਬਸ ਜੇ ਕਿਸੇ ਦਾ ਸੰਸਕਾਰ ਕੀਤਾ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥਾਂ ਨਾਲ ਪਰਿਵਾਰ ਦੇ ਜੀਆਂ ਵਿੱਚੋਂ ਜੀ, ਤੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਵੀ ਧੜਦਾ ਨਹੀਂ ਇਕੱਲੇ ਸਿਰ ਦਾ ਜੀ, ਸੀਸ ਦਾ ਜੀ, ਨਾ ਵੱਡੇ ਸਾਹਿਬਜ਼ਾਦਿਆਂ ਦਾ ਹੀ ਸੰਸਕਾਰ ਆਪਣੇ ਹੱਥੀਂ ਕੀਤਾ ਜੀ, ਤੇ ਨਾ ਹੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਜੀ, ਤੇ ਨਾ ਹੀ ਆਪਣੀ ਮਾਤਾ ਦੇ ਸਰੀਰ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਜੀ। ਇੱਧਰ ਸਰਹੰਦ ਦੀ ਧਰਤੀ ਤੇ ਉਹਦੇ ਤੋਂ ਬਾਅਦ ਜੋ ਕੁਝ ਵਰਤਿਆ ਉਹ ਤੁਸੀਂ ਇਸ ਵਾਰ ਫਿਲਮ ਵਿੱਚ ਵੇਖਿਆ ਜੀ। ਸਤਿਗੁਰੂ ਰਾਏ ਕੱਲੇ ਦੀ ਧਰਤੀ ਤੇ ਪਹੁੰਚੇ, ਕਿਉਂ? ਗਨੀ ਖਾਂ ਤੇ ਨਬੀ ਖਾਂ ਇੱਕ ਬੰਨੇ ਪਲੰਘ ਉਹਨਾਂ ਚੁੱਕਿਆ, ਇੱਕ ਬੰਨੇ ਧਰਮ ਸਿੰਘ ਤੇ ਮਾਨ ਸਿੰਘ ਜੀ ਨੇ ਪਲੰਘ ਚੁੱਕਿਆ, ਤੇ ਹੱਥ ਵਿੱਚ ਉਹ ਮੋਹਰਾਂ ਵਾਲਾ ਲੈ ਕੇ ਭਾਈ ਦਇਆ ਸਿੰਘ ਜੀ ਹੁਣੀ ਤੁਰੇ ਜਾਂਦੇ ਸੀ, ਉੱਚ ਦੇ ਪੀਰ ਜਾ ਰਹੇ ਨੇ ਜੀ। ਜਦੋਂ ਆਲਮਗੀਰ ਪਹੁੰਚੇ, ਉੱਥੋਂ ਘੋੜਾ ਦਿੱਤਾ ਸੱਚੇ ਪਾਤਸ਼ਾਹ ਨੂੰ, ਭੇਟਾ ਕੀਤਾ ਘੋੜਾ ਭਾਈ ਨਿਗਾਈਆ ਜੀ ਨੇ, ਗਨੀ ਖਾਂ ਤੇ ਨਬੀ ਖਾਂ ਦਾ ਵਿਛੜਨ ਨੂੰ ਜੀ ਨਾ ਕਰੇ। ਮਹਾਰਾਜ ਤੁਹਾਡੇ ਤੋਂ ਵਿਛੜ ਕੇ ਕਿਵੇਂ ਰਵਾਂਗੇ? ਸਤਿਗੁਰੂ ਨੇ ਆਖਿਆ, ਇੱਕ ਪੁੱਤਰ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਨੇ ਜੋੜਾ, ਤੁਸੀਂ ਦੋਵੇਂ ਜੋੜਾ ਮੇਰੇ ਪੁੱਤਰ ਹੋ। ਕਹਿਣ ਲੱਗੇ, ਲਿਖ ਕੇ ਦਿੱਤਾ ਜੀ। ਜਦੋਂ ਘਰ ਹੁਕਮਨਾਮਾ ਲੈ ਕੇ ਪਹੁੰਚੇ ਨਾ, ਤੇ ਉਹਨਾਂ ਦੀ ਪੋਤਰੀ ਨੇ ਕਿਹਾ, ਕਿਹੜੀ ਉਹਨਾਂ ਦੀ ਵਾਹਿਗੁਰੂ ਬੱਚੀ ਨੇ ਆਖਿਆ, ਕਿਹੜੀ ਬਖਸ਼ਿਸ਼ ਲੈ ਕੇ ਆਏ ਹੋ? ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਦਿੱਤਾ ਵੀ ਅਸੀਂ ਗੁਰੂ ਦੇ ਪੋਤੇ ਹਾਂ ਜੀ। ਮਹਾਰਾਜ ਨੇ ਕਿਹਾ ਸੀ, ਇਹ ਮੇਰੇ ਕੰਮ ਆਏ ਨੇ, ਇਹ ਮੇਰੇ ਲੀਕ ਪੁੱਤਰ ਨੇ, ਜਿਹੜਾ ਇਹਨਾਂ ਦੀ ਸਹਾਇਤਾ ਕਰੇਗਾ ਉਹ ਨਿਹਾਲ ਹੋਏਗਾ ਜੀ। ਪੁੱਛਿਆ, ਮੇਰਾ ਕੀ ਰਿਸ਼ਤਾ ਹੋਏਗਾ ਪਿਤਾ ਜੀ? ਕਹਿਣ ਲੱਗੇ, ਤੂੰ ਪੋਤੀ। ਉਹ ਉੱਚੀ ਉੱਚੀ ਕਹਿੰਦੀ ਸੀ, ਮੈਂ ਪੋਤੀ, ਮੈਂ ਪੋਤੀ, ਮੈਂ ਆਪਦਾਰ ਹੋਤੀ ਸਿੰਘ। ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਤਰੀ ਕਹਿੰਦੇ ਰਹੇ ਜੀ। ਵੈਸੇ ਵੀ ਵੇਖਿਆ ਜਾਏ, ਸਾਹਿਬਜ਼ਾਦਿਆਂ ਦੀ ਅੱਗੋਂ ਸੰਤਾਨ ਨਹੀਂ ਸੀ ਅਜੇ ਕੋਈ ਹੈਗੀ ਜੀ, ਅਤੇ ਪੋਤੇ ਪੋਤਰੀਆਂ ਕੋਈ ਇਤਿਹਾਸ 'ਚ ਆਏ ਨਹੀਂ। ਕੇਵਲ ਗਨੀ ਖਾਂ ਅਤੇ ਨਬੀ ਖਾਂ ਦੀ ਧੀ, ਉਹਦੇ ਵਿੱਚੋਂ ਵੀ ਕਈ ਦੱਸਦੇ ਗਨੀ ਖਾਂ ਦੀ ਬੱਚੀ ਸੀਗੀ, ਉਹਨੂੰ ਪੋਤਰੀ ਦੀ ਪਦਵੀ ਪ੍ਰਾਪਤ ਹੋਈ ਜੀ। ਸਤਿਗੁਰੂ ਆਲਮਗੀਰ ਤੋਂ ਰਾਏ ਕੱਲੇ ਪਹੁੰਚੇ। ਰਾਏ ਕੱਲਾ ਬਹੁਤ ਅਮੀਰ ਸੀਗਾ ਜੀ। ਮਹਾਰਾਜ, ਦੱਸੋ ਮੈਂ ਕੀ ਸੇਵਾ ਕਰਾਂ? ਮਹਾਰਾਜ ਕਹਿਣ ਲੱਗੇ, ਇੱਕ ਕੰਮ ਕਰ, ਪਤਾ ਲੱਗਾ ਸਾਹਿਬਜ਼ਾਦੇ ਸਰਹੰਦ ਗਏ ਨੇ, ਮਾਤਾ ਜੀ ਸਰਹੰਦ ਨੇ, ਖਬਰ ਦਵਾ ਦੇ। ਭਾਵੇਂ ਕਿ ਸਭ ਕੁਝ ਪਤਾ ਸੀ, ਆਪਣੇ ਅੰਦਰ ਸਾਰੀ ਫਿਲਮ ਚੱਲ ਰਹੀ ਹੈ, ਪਰ ਲਾਲ ਜਿਹੜੇ ਤਿੰਨ ਨੇ ਤੁਰੇ ਹੋਏ, ਉਹਨਾਂ ਨੂੰ ਸਾਰਾ ਕੁਝ ਦਰਸਾਉਣਾ ਸੀ। ਭਾਈ ਦਇਆ ਸਿੰਘ ਜੀ ਦਾ ਤੇ ਬਹੁਤ ਪਿਆਰ ਸੀ ਸਾਹਿਬਜ਼ਾਦਿਆਂ ਨਾਲ। ਰਾਏ ਕੱਲੇ ਨੇ ਨੂਰਾ ਮਾਹੀ ਭੇਜਿਆ ਜੀ। ਨੂਰਾ ਮਾਹੀ ਜਾ ਕੇ ਕੱਲੀ ਕੱਲੀ ਗੱਲ ਦਾ ਪਤਾ ਲੈ ਕੇ ਆਇਆ। ਸਤਿਗੁਰੂ ਬੈਠੇ ਸ਼ਾਮ ਦਾ ਵੇਲਾ, ਮਹਾਰਾਜ ਕਹਿੰਦੇ, ਦਇਆ ਸਿੰਘ, ਕਹਿਣ ਲੱਗੇ, ਪਤਾ ਕਰ ਨੂਰਾ ਆਇਆ ਕਿ ਨਹੀਂ ਆਇਆ। ਭਾਈ ਦਇਆ ਸਿੰਘ ਜੀ ਰੁੱਖ ਤੇ ਚੜ ਗਏ ਜੀ। ਮਹਾਰਾਜ ਉਹ ਦੂਰੋਂ ਚਲਕਾ ਰਾਜਾ ਵਿਖ ਰਿਹਾ, ਇਉਂ ਲੱਗਦਾ ਜਿਵੇਂ ਨੂਰਾ ਹੀ ਆ ਰਿਹਾ ਹੋਵੇ ਜੀ। ਆਏ ਤੇ ਦੱਸਦੇ ਨੇ, ਜਦੋਂ ਨੂਰਾ ਮਾਈ ਆਇਆ ਤੇ ਨੂਰੇ ਮਾਈ ਨੇ ਦੋਵੇਂ ਹੱਥ ਕਰਕੇ ਨਾ ਆਪਣੇ ਮੂੰਹ ਨੂੰ ਟੱਕ ਲਿਆ ਜੀ। ਮਹਾਰਾਜ ਕਹਿੰਦੇ, ਨੂਰਿਆ, ਮੂੰਹ ਕਿਉਂ ਟੱਕ ਲਿਆ? ਮਹਾਰਾਜ, ਕਿਹੋ ਜੀ ਅਭਾਗੀ ਸ਼ਾਮ ਹੈ ਜਿਸ ਸ਼ਾਮ ਨੂੰ ਮੈਂ ਇਹੋ ਜਿਹਾ ਸੰਦੇਸ਼ਾ ਦੇਣ ਲੱਗਾ। ਸਤਿਗੁਰੂ ਕਹਿਣ ਲੱਗੇ, ਨਹੀਂ ਨੂਰਿਆ, ਮੈਨੂੰ ਇਹੋ ਜਿਹੀਆਂ ਸ਼ਾਮਾਂ ਦੇ ਸੰਦੇਸ਼ੇ ਸੁਣਨ ਦੀ ਆਦਤ ਹੈ ਜੀ। ਮਹਾਰਾਜ, ਕਿਵੇਂ? ਜਦੋਂ ਖਬਰ ਮਿਲੀ ਸੀ ਨਾ ਵੀ ਪਿਤਾ ਜੀ ਦਾ ਸੀਸ ਕੀਰਤਪੁਰ ਆ ਗਿਆ, ਉਦੋਂ ਵੀ ਸ਼ਾਮ ਹੀ ਸੀ। ਕੁਝ ਦਿਨ ਪਹਿਲਾਂ ਜਦੋਂ ਜੁਝਾਰ ਸਿੰਘ ਜੀ ਸ਼ਹੀਦ ਹੋ ਰਹੇ ਸਨ, ਉਦੋਂ ਵੀ ਸ਼ਾਮ ਹੀ ਸੀ। ਕਹਿਣ ਲੱਗੇ, ਅੱਜ ਤੂੰ ਵੀ ਸ਼ਾਮ ਨੂੰ ਖਬਰ ਸੁਣਾ ਦੇ, ਪਰ ਇਹਦੇ ਤੋਂ ਬਾਅਦ ਮੁਗਲ ਰਾਜ ਦੀ ਸਦਾ ਵਾਸਤੇ ਸ਼ਾਮ ਆਏਗੀ, ਪਰਤ ਕੇ ਦਿਨ ਨਹੀਂ ਚੜੇਗਾ। ਕਹਿਣ ਲੱਗੇ, ਆ ਬਚਨ ਬੋਲਿਆ ਤੇ ਉੱਥੇ ਫਿਰ ਉਹਨੇ ਦੋਵੇਂ ਹੱਥ ਮੂੰਹ ਅੱਗੇ ਰੱਖ ਕੇ ਆਖਿਆ ਸੀ, ਮਹਾਰਾਜ, ਦੋਵੇਂ ਲਾਲ ਤੁਰ ਗਏ ਨੇ। ਮਹਾਰਾਜ ਮਹਾਰਾਜ ਨੂੰ ਤੇ ਪਤਾ ਸੀ ਅਸਰ ਜਿਹੜਾ ਹੋਇਆ ਉਹ ਭਾਈ ਦਇਆ ਸਿੰਘ ਜੀ ਤੇ ਹੋਇਆ। ਭਾਈ ਮਾਨ ਸਿੰਘ ਜੀ ਵੈਰਾਗੀ ਹੋ ਗਏ, ਭਾਈ ਧਰਮ ਸਿੰਘ ਜੀ ਵੈਰਾਗੀ ਹੋ ਗਏ ਵੀ ਬਾਬਾ ਫਤਿਹ ਸਿੰਘ ਜੀ ਨੂੰ ਤੇ ਅਸੀਂ ਆਪ ਗੋਦ ਚ ਲੈ ਕੇ ਪਿਆਰ ਕਰਦੇ ਰਹੇ। ਇਹ ਕਿਹਾ ਮਹਾਰਾਜ, ਨੀਹਾਂ ਚ ਪੀੜ ਦਿੱਤਾ ਗਿਆ ਉਹਨਾਂ ਨੂੰ, ਵਾਹਿਗੁਰੂ ਨਪੀੜਿਆ ਉਹਨਾਂ ਦੇ ਸਰੀਰ ਨੂੰ, ਸਰੀਰ ਕੁੱਟੇ ਗਏ, ਉਹਨਾਂ ਦੀਆਂ ਸਾਹ ਰੱਗਾਂ ਵੰਡੀਆਂ ਗਈਆਂ। ਕਵੀ ਲਿਖਦਾ, ਸਰਹੰਦ ਚੋਂ ਸੁਨੇਹਾ ਆਇਆ ਲਾਲ ਤੁਰ ਗਏ। ਗੱਜ ਕੇ ਆਖੋ ਵਾਹਿਗੁਰੂ, ਆਓ ਸਾਰੇ ਪੜ੍ਹੋ। ਸਰਹੰਦ ਚੋਂ ਸੁਨੇਹਾ ਆਇਆ ਲਾਲ ਤੁਰ ਗਏ, ਸਰਹੰਦ ਚੋਂ ਸੁਨੇਹਾ ਆਇਆ
ਲਾਲ ਤੁਰ ਗਏ।
ਇਹਦਾ ਅਸਰ ਦਸਵੇਂ ਪਾਤਸ਼ਾਹ ਤੇ ਤਾਂ ਇੰਨਾ ਨਹੀਂ ਜਿੰਨਾ ਅਸਰ ਪਿਆਰੇ ਭਾਈ ਦਇਆ ਸਿੰਘ ਜੀ ਤੇ ਹੋਇਆ ਜੀ। ਉਹਨਾਂ ਦਾ ਮਨ ਜ਼ਿਆਦਾ ਵੈਰਾਗੀ, ਭਾਈ ਧਰਮ ਸਿੰਘ ਜੀ ਦਾ ਮਨ ਵੈਰਾਗੀ, ਭਾਈ ਮਾਨ ਸਿੰਘ ਜੀ ਦਾ ਮਨ ਵੈਰਾਗੀ ਹੋ ਗਿਆ। ਸਰਹੰਦ ਚੋਂ ਸੁਨੇਹਾ ਆਇਆ ਲਾਲ ਤੁਰ ਗਏ, ਸਰਹੰਦ ਚੋਂ
ਸੁਨੇਹਾ ਆਇਆ ਲਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੌ ਨਿਹਾਲ ਤੁਰ ਗਏ।
ਸਰਹੰਦ ਚੋਂ ਸੁਨੇਹਾ ਆਇਆ ਲਾਲ ਤੁਰ ਗਏ, ਲਾਲ
ਤੁਰ ਗਏ।
ਸਰਹੰਦ ਚੋਂ
ਸੁਨੇਹਾ ਆਇਆ ਲਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੌ ਨਿਹਾਲ ਤੁਰ,
ਸ਼ਹੀਦ ਹੋ ਗਏ ਦੋਵੇਂ ਨੌ ਨਿਹਾਲ ਤੁਰ ਗਏ।
ਸਰਹੰਦ ਚੋਂ ਸੁਨੇਹਾ ਆਇਆ
ਲਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੌ
ਨਿਹਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੌ ਨਿਹਾਲ
ਤੁਰ ਗਏ।
ਖਬਰ ਮਿਲ ਗਈ ਮਹਾਰਾਜ ਨੂੰ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਾਡੀ ਮਾਂ ਦਾ ਕੀ ਬਣਿਆ? ਨੂਰੇ ਮਾਈ ਨੇ ਆਖਿਆ, ਮਾਤਾ ਜੀ ਵੀ ਸਰੀਰ ਤਿਆਗ ਗਏ ਨੇ। 3 ਦਿਨ ਠੰਡੇ ਬੁਰਜ ਵਿੱਚ ਰਹੇ, ਸਰਦੀ ਨੂੰ ਸਹਿੰਦੇ ਰਹੇ। ਸਿੱਖ ਬੈਰਾਗੀ ਹੋ ਗਏ, ਸਤਿਗੁਰੂ ਖੁਸ਼ ਹੋ ਗਏ ਜੀ। ਮਹਾਰਾਜ ਕਹਿਣ ਲੱਗੇ, ਨੂਰਿਆ ਤੂੰ ਰੂਪ ਰੂਸ ਹੈ, ਸੱਚ ਸੱਚ ਦੱਸੀ ਕਿਤੇ ਕਹਿਰ ਨਾ ਕਮਾਈ। ਕੋਈ ਹਿੰਜ ਤੇ ਨਾ ਘੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ। ਜਦੋਂ ਤੇਸੀ ਦੀ ਲੱਗੀ ਸੱਟ ਸੀ ਕਰਾਰੀ, ਫਤਿਹ ਸਿੰਘ ਨੇ ਉੱਚੀ ਚੀਕ ਤੇ ਨਾ ਮਾਰੀ। ਸਭ ਪਤਾ ਸੀ, ਇਹ ਕਵੀ ਆਪਣਾ ਭਾਵ ਦੱਸ ਰਿਹਾ ਜੀ। ਦੱਸ ਜਦੋਂ ਤੇਸੀ ਦੀ ਸੱਟ ਲੱਗੀ ਸੀ ਫਤਿਹ ਸਿੰਘ ਜੀ ਦੇ ਸਰੀਰ ਤੇ, ਉਹਨਾਂ ਉੱਚੀ ਚੀਕ ਤੇ ਨਹੀਂ ਮਾਰੀ। ਨਹੀਂ, ਸਤਿਗੁਰੂ ਬਾਣੀ ਪੜ੍ਹਦੇ ਰਹੇ। ਕਵੀ ਲਿਖਦਾ, ਕਹਿਣ ਲੱਗੇ, ਇਹ ਵੀ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ, ਜਿਹੜਾ ਸਾਜ਼ ਉਹਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਇਹ ਗੱਲ ਕਹਿਣ ਦਾ ਵੀ ਅੰਦਾਜ਼ ਵੱਖਰਾ ਹੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀ। ਜਿਹੜਾ ਸਾਜ਼ ਗੁਰੂ ਗੋਬਿੰਦ ਸਿੰਘ ਸਾਹਿਬ ਵਜਾ ਗਏ ਉਹ ਸਾਜ਼ ਵੱਖਰਾ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਸਾਹਮਣੇ ਬੈਠੇ, ਉਹਨਾਂ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੈਰਾਗੀ ਨਹੀਂ ਹੋਏ। ਭਾਈ ਦਇਆ ਸਿੰਘ ਚਰਨ ਪਕੜ ਲਏ, ਸਾਡੇ ਸ਼ਹਿਨਸ਼ਾਹ ਸਤਿਗੁਰੂ। ਮਹਾਰਾਜ ਕਹਿੰਦੇ, ਨਹੀਂ ਸਿੰਘੋ, ਮੈਨੂੰ ਸ਼ਹਿਨਸ਼ਾਹ ਨਾ ਆਖੋ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਕਿਸ਼ਤਾਂ ਵਿੱਚ ਕਰਜ਼ਾ ਉਤਾਰਿਆ ਹੈ। ਇਹ ਕਵੀਆਂ ਦੇ ਆਪਣੇ ਮਨੋਭਾਵ ਨੇ, ਜੋੜਾ ਜੋੜਾ ਕਰਕੇ ਤੋਰਿਆ। ਮੈਂ ਕਹਿਣ ਲੱਗੇ, ਮਹਾਰਾਜ ਤੁਸੀਂ ਸਾਡੇ ਸ਼ਹਿਨਸ਼ਾਹ। ਸਤਿਗੁਰੂ ਨੇ ਕਾਈ ਦਾ ਬੂਟਾ ਪੁੱਟ ਕੇ ਕਿਹਾ। ਕਹਿਣ ਲੱਗੇ, ਅੱਜ ਇਸ ਧਰਤੀ ਤੇ ਕਾਈ ਦਾ ਬੂਟਾ ਪੁੱਟ ਕੇ ਦੱਸ ਰਿਹਾ, ਕੁਝ ਚਿਰ ਬਾਅਦ ਮੇਰਾ ਸਿੰਘ ਆਏਗਾ, ਇਹਨਾਂ ਦੁਸ਼ਟਾਂ ਨੂੰ ਜੜੋਂ ਪੁੱਟ ਦੇਗਾ। ਕਹਿਣ ਲੱਗੇ ਜੀ, ਮਹਾਰਾਜ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਗਏ। ਬੰਦਾ ਸਿੰਘ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਹੈ। ਉਹਨੂੰ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਸੁਡੋਰੇ ਜਾਈ, ਉੱਥੋਂ ਪਤਾ ਲੈ ਕੇ ਆਈ। ਸੁਣਿਆ ਬੁੱਧੂ ਸ਼ਾਹ ਤੇ ਉਹਦੇ ਬੱਚਿਆਂ ਦੇ ਟੁਕੜੇ ਕਰ ਕਰਕੇ ਕੁੱਤਿਆਂ ਨੂੰ ਪਾ ਦਿੱਤੇ ਗਏ ਸੀਗੇ ਜੀ, ਬੁੱਧੂ ਸ਼ਾਹ ਪੀਰ। ਉੱਥੇ ਪਤਾ ਲੈ ਕੇ ਆਈ, ਸਾਰਾ ਪਤਾ ਕੀਤਾ। ਜਦੋਂ ਬਾਬਾ ਬੰਦਾ ਸਿੰਘ ਜੀ ਨੇ ਸ਼ਹਾਦਤ ਦੀ ਸਾਰੀ ਦਾਸਤਾਂ ਸੁਣੀ ਨਾ, ਉਹਨਾਂ ਕਿਹਾ ਸੀ, ਮਹਾਰਾਜ ਸੱਚੇ ਪਾਤਸ਼ਾਹ, ਚਮਕੌਰ ਦੀ ਗੜੀ ਅੱਗੇ ਦਿੱਲੀ ਦਾ ਲਾਲ ਕਿਲ੍ਹਾ ਚੁਕਾਵਾਂਗੇ ਅਸੀਂ। ਕਹਿਣ ਲੱਗੇ, ਤੇ ਬਾਪੂ ਝੋਰਾ ਨਾ ਕਰੀ ਅਨੰਦਪੁਰ ਦੇ ਕਿਲ੍ਹੇ ਦਾ, ਕਿਉਂ? ਕੁੱਲੀ ਕੁੱਲੀ ਨੂੰ ਅਸੀਂ ਕਿਲ੍ਹਾ ਬਣਾ ਦਿਆਂਗੇ। ਕਹਿਣ ਲੱਗੇ, ਇੱਕ ਇੱਕ ਕੁੱਲੀ ਨੂੰ ਅਨੰਦਪੁਰ ਵਾਲਾ ਕਿਲ੍ਹਾ ਬਣਾ ਦਿਆਂਗੇ ਜੀ। ਉਹਨਾਂ ਫਿਰ ਆ ਕੇ ਪਹਿਲਾਂ ਸੋਨੀਪਤ, ਇਹਨਾਂ ਸਾਰੇ ਥਾਵਾਂ 'ਤੇ ਜਿੱਤਾਂ ਪ੍ਰਾਪਤ ਕਰਦੇ ਹੋਏ ਦੁਸ਼ਟ ਪਾਪੀ ਵਜ਼ੀਰ ਖਾਂ ਨੂੰ ਮਾਰਿਆ ਸੀਗਾ ਜੀ। ਦੱਸਦੇ ਵੈਸੇ ਫਤਿਹ ਸਿੰਘ ਨਾਂ ਦਾ ਸਿੰਘ ਸੀਗਾ ਜੀ, ਉਹਨੇ ਫਿਰ ਇਸ ਦੁਸ਼ਟ ਦਾ ਸਿਰ ਵੱਢਿਆ ਸੀਗਾ। ਅਤੇ ਕਈ ਵਿਦਵਾਨਾਂ ਪਾਸੋਂ ਮੈਂ ਇਹ ਗੱਲ ਸੁਣੀ ਵੀ ਫੁੱਟਬਾਲ ਬਣਾ ਕੇ ਇਹਦੇ ਸਿਰ ਨਾਲ ਖੇਡੇ ਸੀਗੇ ਜੀ। ਫਿਰ ਜੀ, ਲੈ ਦੁਸ਼ਟਾ ਤੂੰ ਆਹ ਕੀਤਾ ਜੀ, ਇਹਦੇ ਮਹਿਲ ਦੀਆਂ ਜਿਹੜੀਆਂ ਦੀਵਾਰਾਂ ਸਨ, ਦੀਵਾਰਾਂ ਵਿੱਚ ਲੱਗੀਆਂ ਹੋਈਆਂ ਇੱਟਾਂ, ਸਿੰਘ ਇੱਟਾਂ ਉਖੇੜ ਕੇ ਲਾਗੇ ਦਰਿਆ 'ਚ ਸੁੱਟ ਦਿੰਦੇ ਹੁੰਦੇ ਸੀਗੇ। ਬਾਅਦ 'ਚੋਂ ਇੱਕ ਸਮਾਂ ਆਇਆ, ਹੁਣ ਵੀ ਫਤਿਹਗੜ੍ਹ ਸਾਹਿਬ ਤੋਂ ਪਹਿਲਾਂ ਉਹ ਜਿਹੜੇ ਰੇਲ ਗੱਡੀ ਵਾਲੀ ਲਾਈਨ ਚੱਲਦੀ ਨਾ, ਫਾਟਕ ਪਟਰੀ, ਉਹਦੇ ਮਹਿਲ ਦੇ ਜਿੰਨੀਆਂ ਕੰਧਾਂ ਸਨ ਟੁਕੜੇ ਕਰ ਕਰਕੇ ਪਟੜੀ 'ਤੇ ਵਿਛਾ ਦਿੱਤੇ ਗਏ ਸੀਗੇ ਜੀ ਸਾਰੇ ਜੀ। ਉਹਦਾ ਮਹਿਲ 'ਤੇ ਗਰਕ ਹੋ ਗਿਆ ਜੀ, ਪਟੜੀ ਦੇ ਥੱਲੇ ਆ ਗਿਆ। ਪਰ ਉਸੇ ਹੀ ਸਰਹੰਦ ਦੀ ਧਰਤੀ ਨੂੰ ਗਰਕ ਕਰਕੇ ਉੱਥੇ ਫਿਰ ਫਤਿਹਗੜ੍ਹ ਸਾਹਿਬ ਵਸਾਇਆ ਗਿਆ ਜੀ। ਬਾਬਾ ਫਤਿਹ ਸਿੰਘ ਜੀ ਦੇ ਨਾਮ 'ਤੇ ਉਸ ਸ਼ਹਿਰ ਦਾ ਨਾਮ, ਇਲਾਕੇ ਦਾ ਨਾਮ ਰੱਖਿਆ ਗਿਆ ਫਤਿਹਗੜ੍ਹ ਸਾਹਿਬ ਜੀ। ਅਤੇ ਉੱਥੇ ਜਿੱਥੇ ਵਜ਼ੀਰ ਖਾਂ ਬੜੇ ਮਾਣ ਨਾਲ ਆਪਣੀ ਹਵੇਲੀ ਵਿੱਚ ਰਹਿੰਦਾ ਸੀ, ਅੱਜ ਉੱਥੇ ਉਹਦੀ ਹਵੇਲੀ ਕੋਈ ਨਹੀਂ, ਪਰ ਗੁਰੂ ਕੇ ਲਾਲਾਂ ਦੇ ਮਹਿਲ ਜ਼ਰੂਰ ਹੈਗੇ ਜੀ ਉਸ ਧਰਤੀ 'ਤੇ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਅੱਜ ਦੇ ਦਿਨ ਸ਼ਹੀਦ ਹੁੰਦੇ ਜੀ। ਗੁਰਮੁਖੋ, ਇਹਨਾਂ ਗੱਲਾਂ ਦੀ ਕਥਾ ਕਰ ਲੈਣੀ ਸੌਖੀ ਹੈਗੀ ਜੀ, ਜਿਨ੍ਹਾਂ 'ਤੇ ਵਰਤਦਾ ਪਤਾ ਉਹਨਾਂ ਨੂੰ ਲੱਗਦਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਫੇਰ ਆਖੋ ਸਾਰੇ। ਸਰਹੰਦ ਤੋਂ ਸੁਨੇਹਾ ਆਇਆ ਲਾਲ ਤੁਰ ਗਏ, ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ ਤੁਰ ਗਏ। ਸਰਹੰਦ ਤੋਂ
ਆਇਆ ਲਾਲ ਤੁਰ ਗਏ,
ਸ਼ਹੀਦ ਹੋ ਗਏ ਦੋਵੇਂ ਨੂੰ ਨਿਹਾਲ। ਸਰਹੰਦ ਤੋਂ ਸੁਨੇਹਾ ਆਇਆ
ਲਾਲ ਤੁਰ ਗਏ,
ਸ਼ਹੀਦ ਹੋ ਕੇ ਦੋਵੇਂ ਨੂੰ
ਨਿਹਾਲ ਤੁਰ ਗਏ।
ਸਰਹੰਦ ਤੋਂ ਸੁਨੇਹਾ ਆਇਆ ਲਾਲ
ਤੁਰ ਗਏ,
ਸ਼ਹੀਦ ਹੋ ਕੇ ਦੋਵੇਂ ਨੂੰ
ਨਿਹਾਲ ਤੁਰ ਗਏ,
ਸ਼ਹੀਦ ਹੋ ਕੇ ਦੋਵੇਂ ਨੂੰ ਨਿਹਾਲ
ਤੁਰ ਗਏ।
ਸਵਾਜ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦੇਣ ਤੇ ਗੁਰੂ ਜੀ ਦੇ ਮਾਤਾ ਜੀ ਦਾ ਸ਼ਹੀਦੀ ਦੇਣ ਜੀ। ਸਤਿਗੁਰੂ ਮਿਹਰ ਕਰੇ, ਕਿਰਪਾ ਕਰੇ। ਮੈਂ ਪਹਿਲਾਂ ਹੀ ਕਥਾ ਦੀ ਆਰੰਭਤਾ ਤੇ ਬੇਨਤੀ ਕੀਤੀ, ਗੁਰਮੁਖੋ ਅਸੀਂ ਸਾਹਿਬਜ਼ਾਦਿਆਂ ਨੂੰ ਕੁਝ ਨਹੀਂ ਦੇ ਸਕਦੇ ਜੀ। ਕੀ ਦੇ ਸਕਦੇ? ਕੋਈ ਮਨੁੱਖ ਯਤਨ ਕਰੇ ਵੀ ਮੈਂ ਸਾਹਿਬਜ਼ਾਦਿਆਂ ਨੂੰ ਕੁਝ ਦੇਵਾਂ, ਪਰ ਉਹ ਕੀ ਦੇ ਸਕਦਾ ਜੀ? ਬਸ ਇਹ ਹੈ, ਸਾਹਿਬਜ਼ਾਦਿਆਂ ਦੇ ਗੁਣ ਯਾਦ ਕਰਕੇ ਬੰਦਾ ਮਨ ਜ਼ਰੂਰ ਹੌਲਾ ਕਰ ਸਕਦਾ ਜੀ, ਮਨ ਜ਼ਰੂਰ ਹੌਲਾ ਕਰ ਸਕਦਾ ਜੀ। ਪਰ ਇੱਕ ਗੱਲ ਮੈਂ ਬੇਨਤੀ, ਤੁਸੀਂ ਸਾਰੇ ਦਸਤਾਰਾਂ ਵਾਲੇ ਮੇਰੇ ਸਾਹਮਣੇ ਬੈਠੇ, ਮੈਂ ਆਪ ਜੀ ਨੂੰ ਨਹੀਂ ਕਹਿ ਰਿਹਾ, ਕਥਾ ਬਹੁਤ ਦੂਰ ਤੱਕ ਜਾ ਰਹੀ ਹੈ, ਉਹਨਾਂ ਨੂੰ ਕਹਿ ਰਿਹਾ ਜਿਨ੍ਹਾਂ ਦੇ ਨਾਮ ਪਿੱਛੇ ਸਿੰਘ ਨੇ ਤੇ ਸਿਰ 'ਤੇ ਜੂੜਾ ਨਹੀਂ ਹੈਗਾ ਜੀ। ਦੱਸਦੇ ਨੇ, ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ ਸੀ ਭਾਈ ਕਦੇ ਭੁੱਲ ਭੁਲੇਖੇ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਆਪਣਾ ਪੈਰ ਨਾ ਪਾ ਦਿਓ ਕਿਤੇ, ਕਿਉਂ ਜਦੋਂ ਤੁਸੀਂ ਜਾਣਾ ਤੇ ਸਾਹਿਬਜ਼ਾਦੇ ਬੈਠੇ ਗੱਲਾਂ ਕਰਨਗੇ ਵੀ ਇਹ ਕੌਣ ਆ ਰਿਹਾ, ਤੇ ਬਾਬਾ ਜ਼ੋਰਾਵਰ ਸਿੰਘ ਨੇ ਕਹਿਣਾ ਸਾਡੇ ਹੀ ਭਰਾ ਨੇ, ਤੇ ਬਾਬਾ ਫਤਿਹ ਸਿੰਘ ਹੁਣ ਆਖਣਾ ਸਾਡੇ ਭਰਾ ਕੋਈ ਨਹੀਂ, ਇਹਨਾਂ ਦੀਆਂ ਸ਼ਕਲਾਂ ਚਿਹਰੇ ਉਹਨਾਂ ਨਾਲ ਮਿਲਦੇ ਜਿਨ੍ਹਾਂ ਨੇ ਸਾਨੂੰ ਨੀਹਾਂ ਵਿੱਚ ਚਿਣਿਆ ਸੀਗਾ ਜੀ, ਇਹਨਾਂ ਦੇ ਚਿਹਰੇ ਉਹਨਾਂ ਨਾਲ ਮਿਲ ਰਹੇ ਨੇ। ਇਸ ਕਰਕੇ ਵੇਖੋ, ਜਿਹਦੇ ਨਾਮ ਅੱਗੇ ਸਿੰਘ ਹੈ ਤੇ ਸਿਰ 'ਤੇ ਜੂੜਾ ਦਸਤਾਰ ਨਹੀਂ, ਮੈਂ ਉਹਨੂੰ ਬੇਨਤੀ ਕਰਨ ਦਿਆਂ ਉਹ ਨਾ ਜਾਏ ਕਿਤੇ ਜੀ। ਸਾਹਿਬਜ਼ਾਦਿਆਂ ਨੇ ਕਹਿਣਾ ਇਹ ਤੇ ਉਹ ਆ ਰਿਹਾ ਜਿਹਨੇ ਸਾਨੂੰ ਨੀਹਾਂ 'ਚ ਚਿਣਿਆ ਸੀਗਾ ਜੀ। ਗੁਰੂ ਮਿਹਰ ਕਰੇ, ਕਿਰਪਾ ਕਰੇ, ਜ਼ਰੂਰ ਠੰਡੇ ਬੁਰਜ ਵਿੱਚ ਜਾ ਕੇ ਮਾਂ ਦੀ ਅਸੀਸ ਲਿਓ, ਕਿਉਂ ਥੱਲੇ ਨੀਹਾਂ ਵਾਲੀ ਥਾਂ 'ਤੇ ਤੇ ਸਾਹਿਬਜ਼ਾਦਿਆਂ ਸਰੀਰ ਤਿਆਗਿਆ ਤੇ ਮਾਂ ਨੇ ਤੇ ਠੰਡੇ ਬੁਰਜ 'ਚ ਸਰੀਰ ਤਿਆਗਿਆ ਨਾ ਜੀ। ਠੰਡਾ ਬੁਰਜ ਮਾਤਾ ਗੁਜਰੀ ਜੀ ਦਾ ਸ਼ਹੀਦੀ ਅਸਥਾਨ ਹੈ ਜੀ, ਸ਼ਹੀਦੀ ਅਸਥਾਨ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੱਤ ਕੁ ਦਿਨ ਸ਼ਹੀਦੀ ਪ੍ਰਸੰਗ ਚੱਲਿਆ, ਗੁਰੂ ਕਾ ਇਤਿਹਾਸ ਅਗਾਧ ਬੋਧ ਹੈਗਾ ਜੀ। ਬਹੁਤ ਕੁਝ ਬੋਲਦੇ ਹੋਇਆ ਵੀ ਜਦੋਂ ਸਟੇਜ ਤੋਂ ਉੱਠੋ ਇਉਂ ਲੱਗਦਾ ਅੱਜ ਇਹ ਗੱਲ ਰਹਿ ਗਈ, ਅੱਜ ਇਹ ਗੱਲ ਰਹਿ ਗਈ ਜੀ। ਗੁਰੂ ਕਾ ਇਤਿਹਾਸ ਅਗਾਧ ਬੋਧ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰ ਦਿਓ। ਬਾਬਿਆਂ ਕੋਲੋਂ ਦਾਤ ਮੰਗੋ, ਤੁਸੀਂ ਸਿਰ ਨਹੀਂ ਚੁਕਾਇਆ, ਸਾਡਾ ਵੀ ਸਿਰ ਮਹਾਰਾਜ ਤੁਹਾਡੇ ਘਰ ਅੱਗੇ ਚੁੱਕੇ ਜੀ। ਐਵੇਂ ਨਾ ਥਾਂ ਥਾਂ 'ਤੇ ਬੰਦਾ ਸਿਰ ਜਾ ਕੇ ਚੁਕਾਈ ਜਾਵੇ ਜੀ, ਇਹ ਸਿਰ ਦਸਵੇਂ ਪਾਤਸ਼ਾਹ ਦਾ ਹੈ, ਵਾਹਿਗੁਰੂ ਇਹ ਦਸਤਾਰੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਹੈ। ਅਤੇ ਜ਼ਰੂਰ ਜਿੰਨਾ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਅੰਮ੍ਰਿਤ ਵੀ ਜ਼ਰੂਰ ਛਕੋ ਜੀ। ਬਲਕਿ ਜਦੋਂ ਵੀ ਸਰਹੰਦ ਦੀ ਧਰਤੀ 'ਤੇ ਜਾਣਾ ਉੱਤੇ ਗਾਤਰਾ ਪਾ ਕੇ ਜਾਓ, ਸਾਹਿਬਜ਼ਾਦਿਆਂ ਨੂੰ ਪਤਾ ਲੱਗੇ ਇੱਥੇ ਅਸੀਂ ਸ਼ਹੀਦੀ ਦਿੱਤੀ ਹੈ ਅਤੇ ਸਾਡੇ ਭਰਾ ਸਾਨੂੰ ਵੇਖਣ ਆ ਰਹੇ ਨੇ, ਸਾਨੂੰ ਮਿਲਣ ਆ ਰਹੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ